ਵਾਹਿਗੁਰੂ ਸਾਹਿਬ ਜੀ ਰਾਮਕਲੀ ਮਹਿਲਾ ਪਹਿਲਾ ਸੁਰਤੀ ਸੁਰਤ ਰਲਾਈਐ ਏਤ ਤਨ ਕਰ ਤੁਲਹਾ ਲੰਘੈ ਜੇਤ ਅੰਤਰ ਭਾ ਤਿਸੈ ਤੂੰ ਰੱਖ ਕਹਿਨਿਸ ਦੀਵਾ ਬਲੈ ਅਥਕ ਐਸਾ ਦੀਵਾ ਨੀਰਤ ਰਾਏ ਜਿਤ ਦੀਵੈ ਸਭ ਸੋਜੀ ਪਾਏ ਰਹਾਉ ਹੱਛੀ ਮਿੱਟੀ ਸੋਜੀ ਹੋਏ ਤਾਂ ਕਾ ਕੀਆ ਮਾਨੈ ਸੋਏ ਕਰਣੀ ਤੇ ਕਰ ਚੱਕੋਂ ਢਾਲ ਇੱਥੇ ਉੱਥੇ ਨਿਭਹੀ ਨਾਲ ਆਪੇ ਨਦਰ ਕਰੇ ਜਾਂ ਸੋਏ ਗੁਰਮੁਖ ਵਿਰਲਾ ਬੂਝੈ ਕੋਏ ਤਿਤ ਘਟ ਦੀਵਾ ਨਿਹਚਲ ਹੋਏ ਪਾਣੀ ਮਰੈ ਨਾ ਬੁਝਾਇਆ ਜਾਏ ਐਸਾ ਦੀਵਾ ਨੀਰਤ ਰਾਏ ਡੋਲੈ ਵਾਉ ਨਾ ਵੱਡਾ ਹੋਏ ਜਾਪੈ ਜਿਉਂ ਸਿੰਘਾਸਣ ਲੋਏ ਖੱਤਰੀ ਬ੍ਰਾਹਮਣ ਸ਼ੂਦ ਕੇ ਵੈਸ ਨਿਰਤ ਨ ਪਾਈਆ ਗਣੀ ਸਹੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਨਿੱਘੀ ਗੋਦ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ ਵਡਭਾਗੇ ਹਾਂ ਅਸੀਂ ਸਾਰੇ ਜਿਨ੍ਹਾਂ ਨੂੰ ਸਾਹਿਬਾਂ ਦੀ ਪਾਵਨ ਗੋਦ ਅੰਦਰ ਬੈਠ ਕਰਕੇ ਸ਼ਬਦ ਗੁਰਬਾਣੀ ਕੀਰਤਨ ਸ਼੍ਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਥੋੜ੍ਹਾ ਜਿਹਾ ਸਮਾਂ ਪਿਛਲੇ ਦੀਵਾਨ ਦੇ ਵਿੱਚ ਜੋ ਅਸੀਂ ਵਿਚਾਰ ਪ੍ਰਾਰੰਭ ਕੀਤੀ ਸੀ ਉਸ ਨੂੰ ਨਾਲ ਦੀ ਨਾਲ ਨਾਲ ਲੈ ਕੇ ਚੱਲਦਿਆਂ ਉਸ ਵਿਸ਼ੇ ਨੂੰ ਅਸੀਂ ਗੁਰਬਾਣੀ ਦੇ ਵਿੱਚੋਂ ਸਮਝਣ ਦਾ ਯਤਨ ਕਰਾਂਗੇ। ਪਿਛਲੇ ਦੀਵਾਨ ਦੇ ਵਿੱਚ ਅਸੀਂ ਕਾਗਜ਼ ਦੇ ਸੰਬੰਧੀ ਕੁਛ ਬੇਨਤੀਆਂ ਆਪ ਜੀ ਦੇ ਚਰਨਾਂ ਦੇ ਵਿੱਚ ਕੀਤੀਆਂ ਸਨ ਬਈ ਗੁਰੂ ਪਾਤਸ਼ਾਹ ਜੀ ਨੇ ਆਪਣਾ ਨਜ਼ਰੀਆ ਕਿਸ ਤਰੀਕੇ ਦੇ ਨਾਲ ਕਾਗਜ਼ ਦੇ ਪ੍ਰਤੀ ਗੁਰਬਾਣੀ ਵਿੱਚ ਦਰਜ ਕੀਤਾ ਅਤੇ ਵੱਖੋ ਵੱਖਰੀਆਂ ਉਦਾਹਰਨਾਂ ਦਿੱਤੀਆਂ ਨੇ। ਭਾਈ ਸਾਹਿਬ ਹੋਰਾਂ ਨੇ ਸ਼ਬਦ ਬੜਾ ਪਿਆਰੇ ਢੰਗ ਦੇ ਨਾਲ ਪੜ੍ਹਿਆ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਇਹ ਮਨੁੱਖਾ ਸਰੀਰ ਕਹਿੰਦੇ ਇੱਕ ਸਮੁੰਦਰ ਦੀ ਨਿਆਈ ਹੈ, ਬੜੇ ਸਾਰੇ ਰਤਨ ਪਦਾਰਥ ਸੋਹਣੇ ਸੋਹਣੇ ਵਿਚਾਰ ਜਿਹੜੇ ਨੇ ਇਸ ਸਰੀਰ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਰੱਖੇ ਹੋਏ ਨੇ, ਪਰ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਗੁਰੂ ਦੇ ਕੋਲੋਂ ਸੋਝੀ ਪ੍ਰਾਪਤ ਕਰਕੇ ਹੀ ਇਹਨਾਂ ਰਤਨਾਂ ਦੀ ਸੋਝੀ ਆ ਸਕਦੀ ਹੈ ਵੀ ਕਿਹੜੇ ਕਿਹੜੇ ਵਿਚਾਰ ਨੇ ਜਿਹੜੇ ਮੇਰੀ ਜ਼ਿੰਦਗੀ ਦੇ ਅੰਦਰ ਮੇਰੇ ਮਾਲਕ ਨੇ ਸਰੀਰ ਦੇ ਵਿੱਚ ਪਾਏ ਨੇ। ਅਤੇ ਧੰਨ ਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਦਰਜ ਕੀਤਾ, ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ। ਕਹਿੰਦੇ ਉਹ ਸਰੀਰ ਧੰਨਤਾ ਦੇ ਯੋਗ ਹੈ, ਜਿਸ ਸਰੀਰ ਦੇ ਮੇਰੇ ਮਾਲਕ ਦੀ ਰਹਿਮਤ ਹੋ ਗਈ, ਉਹਦੀਆਂ ਵਿਚਾਰਾਂ ਦਾ ਉਹ ਧਾਰਨੀ ਹੋ ਗਿਆ, ਉਹ ਧੰਨਤਾ ਦੇ ਯੋਗ ਹੈ, ਉਸ ਥਾਨ ਵਡਭਾਗੀ ਹੋ ਗਿਆ। ਅਸੀਂ ਗੁਰਬਾਣੀ ਵਿੱਚੋਂ ਇਹ ਸਮਝਿਆ ਸੀ ਵੀ ਕਾਗਜ਼ ਸ਼ਬਦ ਦੀ ਮਹਾਨਤਾ ਗੁਰੂ ਪਾਤਸ਼ਾਹ ਨੇ ਇੰਨੀ ਨਹੀਂ ਦੱਸੀ, ਜਿੰਨੀ ਉਸ ਕਾਗਜ਼ ਦੇ ਲਿਖੇ ਹੋਏ ਸ਼ਬਦਾਂ ਦੀ ਕੀਮਤ ਹੈ ਜੋ ਸੱਚ ਤੇ ਆਧਾਰਿਤ ਨੇ, ਕਿਉਂਕਿ ਕਾਗਜ਼ ਦੇ ਤੇ ਬੜਾ ਕੁਛ ਲਿਖਿਆ ਜਾਂਦਾ, ਬੜਾ ਕੁਛ ਲਿਖਿਆ ਜਾ ਸਕਦਾ। ਪਰ ਪਾਤਸ਼ਾਹ ਨੇ ਉਦਾਹਰਣ ਦਿੱਤੀ ਸੀ, ਅਸੀਂ ਸਾਂਝਾ ਕੀਤਾ ਸੀ, ਸਾਕਤ ਕੀ ਅਵਰਦਾ ਜਾਏ ਬਿਰਥਾਰੀ ਜੈਸੇ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਾਹੀ ਗਵਾਰੀ। ਕਹਿੰਦੇ ਜਿਵੇਂ ਚੂਹਾ ਉਹਨੂੰ ਕੁਤਰਦਾ ਰਹਿੰਦਾ ਹੈ ਨਾ ਕਾਗਜ਼ ਨੂੰ, ਕਾਗਜ਼ ਉਹਦੇ ਕੰਮ ਦਾ ਥੋੜ੍ਹੀ ਹੈ, ਬਸ ਉਹ 'ਤੇ ਲੱਗਿਆ ਹੋਇਆ ਕੁੱਤਰਨ ਵਾਸਤੇ। ਇੱਦਾਂ ਹੀ ਉਹਨਾਂ ਬਿਰਤੀਆਂ ਨੂੰ ਅਸੀਂ ਵਿਚਾਰਿਆ ਸੀ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕਾਂ ਨੂੰ ਪਾੜ ਕੇ ਇਹ ਸੋਚਦੇ ਨੇ ਵੀ ਸ਼ਾਇਦ ਇਹ ਸਿਧਾਂਤ ਖਤਮ ਹੋ ਜਾਏਗਾ, ਉਹ ਚੂਹੇ ਦੀ ਨਿਆਈ ਲੱਗੇ ਹੋਏ ਨੇ ਬਸ। ਪਰ ਗੁਰੂ ਪਾਤਸ਼ਾਹ ਨੇ ਫਿਰ ਸਾਨੂੰ ਸਮਝਾਇਆ ਸੀ, ਧਨ ਜੋਬਨ ਕਾ ਗਰਬ ਨਾ ਕੀਜੈ ਕਾਗਜ਼ ਜਿਉਂ ਗਲ ਜਾਹੇਗਾ। ਵੀ ਦੇਖੋ ਕਾਗਜ਼ ਜਿਹੜਾ ਗਲ ਵੀ ਜਾਂਦਾ ਹੈ, ਕਾਗਜ਼ ਨੂੰ ਟੁੱਕਿਆ ਵੀ ਜਾ ਸਕਦਾ ਹੈ, ਕਾਗਜ਼ ਨੂੰ ਸਾੜਿਆ ਵੀ ਜਾ ਸਕਦਾ ਹੈ, ਕਾਗਜ਼ ਨੂੰ ਪਾਣੀ ਵਿੱਚ ਡੁਬੋਇਆ ਵੀ ਜਾ ਸਕਦਾ। ਇਹ ਵੱਖੋ ਵੱਖਰੀਆਂ ਉਦਾਹਰਨਾਂ ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਦਰਜ ਕੀਤੀਆਂ, ਕਾਗਜ਼ ਦੇ ਨਜ਼ਰੀਏ ਨੂੰ ਲੈ ਕੇ ਸਮਝਾਇਆ ਮਨੁੱਖਾ ਸਰੀਰ ਵਾਸਤੇ ਹੈ। ਅਤੇ ਜਦੋਂ ਗੁਰੂ ਪਾਤਸ਼ਾਹ ਨੇ ਇਹ ਗੱਲ ਸਮਝਾਈ, ਉਹਦੇ ਤਹਿਤ ਹੀ ਜਿਹੜਾ ਕਾਗਜ਼ ਸ਼ਬਦ ਸੀ, ਕੱਕਾ ਕੱਕੇ ਨੂੰ ਕੰਨਾ, ਗੱਗਾ ਅਤੇ ਦੱਦਾ, ਇਹ 19 ਵਾਰ ਗੁਰਬਾਣੀ ਵਿੱਚ ਸ਼ਬਦ ਜਿਹੜਾ ਵਰਤਿਆ ਗਿਆ, ਔਰ ਵੱਖੋ ਵੱਖਰੇ ਨਜ਼ਰੀਏ ਨਾਲ ਗੁਰੂ ਪਾਤਸ਼ਾਹ ਨੇ ਇਹਨੂੰ ਦੇਖਿਆ। ਅਗਲਾ ਜਿਹੜਾ ਸ਼ਬਦ ਹੈ ਔਰ ਸਲੋਕ ਬਾਬਾ ਕਬੀਰ ਜੀ ਦਾ ਦਰਜ ਕੀਤਾ, ਬੜਾ ਪਿਆਰਾ, ਕਹਿਣ ਲੱਗੇ ਕਬੀਰ ਕਾਗਜ਼ ਕੀ ਓਬਰੀ ਮਸਕੇ ਕਰਮ ਕਪਾਟ। ਕਹਿਣ ਲੱਗੇ ਵੀ ਜਿਹੜੇ ਪੰਡਿਤ ਨੇ ਧਰਮ ਸ਼ਾਸਤਰ ਆਪਣੇ ਉਚਾਰਨ ਕੀਤੇ ਸੀ, ਉਹਨੇ ਕਾਗਜ਼ 'ਤੇ ਲਿਖੇ ਸੀ। ਓਬਰੀ ਕਹਿੰਦੇ ਨੇ ਕੈਦਖਾਨੇ ਨੂੰ, ਕਹਿੰਦੇ ਵੀ ਮੰਨ ਲਓ ਵੀ ਉਹਨੇ ਉਹ ਕੈਦਖਾਨਾ ਬਣਾ ਦਿੱਤਾ, ਜੋ ਉਹਦੇ ਮਨ ਵਿੱਚ ਆਇਆ ਉਹਨੇ ਉਹ ਧਰਮ ਸ਼ਾਸਤਰਾਂ 'ਚ ਲਿਖ ਦਿੱਤਾ ਅਤੇ ਲੋਕਾਂ ਦੇ ਮਨਾਂ ਦੇ ਉੱਤੇ ਮੜ ਦਿੱਤਾ ਵੀ ਜੋ ਇਹਦੇ ਵਿੱਚ ਲਿਖਿਆ ਇਹੀ ਸੱਚ ਹੈ। ਕਹਿਣ ਲੱਗੇ ਕਬੀਰ ਕਾਗਜ਼ ਕੀ ਓਬਰੀ ਮਸਕੇ ਕਰਮ ਕਪਾਟ ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ। ਕਹਿੰਦੇ ਵੀ ਇਹਨਾਂ ਨੇ ਉਹ ਅੱਖਰਾਂ ਨੂੰ ਲਿਖ ਕੇ ਲੋਕਾਂ ਦੀ ਮਾਨਸਿਕਤਾ ਦੇ ਉੱਤੇ ਸਥਾਪਿਤ ਕਰ ਦਿੱਤਾ ਵੀ ਜੋ ਅਸੀਂ ਕਹਿੰਦੇ ਪਏ ਹਾਂ ਨਾ ਉਹੀ ਸੱਤ ਹੈ। ਅਤੇ ਉਹਨਾਂ ਅੱਖਰਾਂ ਦੇ ਪਿੱਛੇ ਲੱਗ ਕੇ ਕਹਿੰਦੇ ਵੀ ਜਦੋਂ ਉਹਨਾਂ ਨੇ ਮੂਰਤੀਆਂ ਨੂੰ ਲੋਕਾਂ ਵਿੱਚ ਸਥਾਪਿਤ ਕੀਤਾ, ਕਹਿੰਦੇ ਉਹ ਆਪ ਤੇ ਡੁੱਬਈ, ਨਾਲ ਜਿਹੜੇ ਜਿਹੜੇ ਲੋਕ ਉਸ ਵਿਚਾਰਧਾਰਾ ਦੇ ਮਗਰ ਗਏ, ਆਪ ਡੁੱਬੇ ਚਹੁ ਬੇਦਮੈ ਚੇਲੇ ਦੀਏ ਬਹਾਏ। ਆਪ ਤੇ ਉਸ ਵਿਚਾਰਧਾਰਾ 'ਚ ਡੁੱਬੇ ਹੀ ਸੀ, ਨਾਲ ਉਹਨਾਂ ਲੋਕਾਂ ਨੂੰ ਵੀ ਨਾਲ ਲੈ ਡੁੱਬੇ ਜਿਹੜੇ ਉਹਦੇ ਮਗਰ ਮਗਰ ਤੁਰੇ। ਇੱਥੇ ਕਬੀਰ ਸਾਹਿਬ ਦਾ ਨਜ਼ਰੀਆ ਵੀ ਕਾਗਜ਼ ਜਿਹੜਾ ਹੈ ਨਾ ਉਹ ਕੈਦਖਾਨਾ ਵੀ ਬਣ ਜਾਂਦਾ ਹੈ। ਜਿਵੇਂ ਸਾਡੇ ਸਾਹਮਣੇ ਉਦਾਹਰਨਾਂ ਨੇ ਬਹੁਤ ਸਾਰੀਆਂ ਐਸੀਆਂ ਪੁਸਤਕਾਂ, ਬਹੁਤ ਸਾਰੀਆਂ ਐਸੀਆਂ ਰਹਿਤ ਮਰਿਆਦਾਵਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਲਿਆ ਕੇ ਖੜੀ ਕੀਤੀਆਂ ਜਾ ਰਹੀਆਂ ਨੇ, ਉਹ ਕੈਦਖਾਨਾ ਹੀ ਹੈ ਜਿਨ੍ਹਾਂ ਨੂੰ ਉਹਦੇ ਵਿੱਚ ਕੈਦ ਕਰ ਦਿੱਤਾ ਗਿਆ ਵੀ ਇਹ ਸਾਡੀ ਪੁਰਾਤਨ ਮਰਿਆਦਾ ਹੈ, ਇਹ ਪੁਰਾਤਨਤਾ ਤੋਂ ਪਿੱਛੇ ਤੋਂ ਸਾਡੀ ਚੱਲੀ ਆ ਰਹੀ ਹੈ। ਪਰ ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਜੇ ਪੰਡਿਤ ਨੂੰ ਇਹ ਗੱਲ ਕਹੀ ਜਾ ਰਹੀ ਹੈ ਵੀ ਤੇਰੇ ਲਿਖੇ ਹੋਏ ਕਾਗਜ਼ ਜਿਹੜੇ ਨੇ ਨਾ ਇਹ ਕੈਦਖਾਨਾ ਹੈ, ਗੁਰੂ ਪਾਤਸ਼ਾਹ ਨੇ ਤੇ ਸਾਨੂੰ ਆਜ਼ਾਦ ਸੋਚ ਦਿੱਤੀ ਹੈ, ਉਹਨੇ ਸਾਨੂੰ ਕੈਦ ਨਹੀਂ ਕੀਤਾ, ਉਹਨੇ ਮਰਿਆਦਾਵਾਂ ਦੱਸ ਕੇ ਇੱਕ ਲਿਮਿਟ ਦੱਸੀ ਹੈ ਵੀ ਇੱਥੇ ਤੱਕ ਤੇਰਾ ਜੀਵਨ ਹੈ ਭਾਈ, ਉਹਨੂੰ ਕੈਦਖਾਨਾ ਨਹੀਂ ਬਲਕਿ ਉਹਨੂੰ ਆਜ਼ਾਦ ਸੋਚ ਦੇ ਕੇ ਸੰਸਾਰ ਵਿੱਚ ਵਿਚਰਨ ਦੀ ਹਦਾਇਤ ਕੀਤੀ। ਪਰ ਕਹਿੰਦੇ ਪੰਡਿਤ ਜੇ ਤੂੰ ਉਹਨਾਂ ਨੂੰ ਇਹਨਾਂ ਕਾਗਜ਼ਾਂ 'ਤੇ ਲਿਖ ਕੇ ਕੈਦਖਾਨੇ 'ਚ ਪਾ ਰਿਹਾ, ਆਪਣੀ ਮਰਿਆਦਾ 'ਚ ਬੰਨ ਰਿਹਾ ਨਾ, ਅੱਜ ਜਿਹੜੀਆਂ ਜਿਹੜੀਆਂ ਸੰਸਥਾਵਾਂ ਇੱਦਾਂ ਦੀਆਂ ਮਰਿਆਦਾਵਾਂ ਪ੍ਰਚਾਰ ਰਹੀਆਂ ਨੇ, ਜਿਹੜੀ ਗੁਰਬਾਣੀ ਦੀ ਕਸਵੱਟੀ 'ਤੇ ਖਰੀ ਨਹੀਂ ਉਤਰਦੀਆਂ, ਫਿਰ ਉਹ ਵੀ ਕੈਦਖਾਨਾ ਹੀ ਹੈ, ਉਹ ਪੰਡਿਤ ਹੀ ਹੈ ਜਿਹਨੇ ਉਹ ਲਿਖੀ ਹੈ। ਗੁਰਬਾਣੀ ਪਾਠ ਦਰਪਣ ਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ, ਇੱਦਾਂ ਦੀਆਂ ਹੋਰ ਬੜੀਆਂ ਸਾਰੀਆਂ ਕਿਤਾਬਾਂ ਨੇ ਜਿਹੜੀ ਸਾਡੇ ਸਿਰ 'ਤੇ ਮੜੀਆਂ ਗਈਆਂ, ਉਹ ਕੀ ਹੈ, ਉਹ ਪੰਡਿਤ ਦੁਆਰਾ ਲਿਖੀ ਹੋਈ ਐਸੀ ਕੈਦਖਾਨੇ ਦੀ ਕੈਦ ਹੈ ਜਿਸ ਦੀ ਮਾਨਸਿਕਤਾ ਦੇ ਵਿੱਚ ਉਹ ਬਹਿ ਗਈ, ਬੰਦਾ ਨਿਕਲ ਨਹੀਂ ਪਾਇਆ। ਤੁਸੀਂ ਦੇਖੋ ਚਿੱਟੀਆਂ ਦਾੜੀਆਂ ਹੋ ਗਈਆਂ, ਬਜ਼ੁਰਗ ਹੋ ਗਏ, ਲੋਕੀ ਪ੍ਰਚਾਰ ਕਰਦੇ ਕਰਦੇ ਉਹਨਾਂ ਕਿਤਾਬਾਂ ਦਾ, ਪਰ ਉਹਨਾਂ ਨੂੰ ਗੁਰਬਾਣੀ ਦੀ ਕਸਵੱਟੀ 'ਤੇ ਪਰਖਣ ਦੀ ਜਾਂਚ ਨਹੀਂ ਆਈ, ਕੈਦ ਹੋ ਗਈ, ਮਤ ਜਿਹੜੀ ਸੀ ਉਹ ਸੀਮਤ ਹੋ ਗਈ, ਕੇਵਲ ਇੱਕ ਕਿਤਾਬ 'ਤੇ ਆ ਕੇ ਰੁਕ ਗਈ। ਪਰ ਮਹਾਰਾਜ ਗੁਰਬਾਣੀ ਵਿੱਚ ਜਦੋਂ ਸਮਝਾ ਰਹੇ, ਕਹਿਣ ਲੱਗੇ ਵੀ ਉਹਨਾਂ ਨੇ ਕੀਤਾ ਪਤਾ ਕੀ, ਕਹਿੰਦੇ ਪੰਡਿਤ ਨੇ ਇਸ ਧਰਮ ਸ਼ਾਸਤਰ ਦਾ ਆਸਰਾ ਲੈ ਕੇ ਲੋਕਾਂ ਦੇ ਘਰ 'ਚ ਡਾਕਾ ਮਾਰਿਆ, ਉਹਨਾਂ ਨੂੰ ਉਹਦੀ ਪੂਜਾ 'ਚ ਲਾ ਕੇ ਆਪ ਉਹਨਾਂ ਤੋਂ ਲੁੱਟ ਖਸੁੱਟ ਕਰਦਾ ਰਿਹਾ ਅਤੇ ਆਪਣਾ ਘਰ ਭਰਦਾ ਰਿਹਾ, ਉਹਨਾਂ ਨੂੰ ਕਹਿੰਦਾ ਰਿਹਾ ਵੀ ਇਹ ਧਰਮ ਹੈ, ਇਹ ਧਰਮ ਤੁਸੀਂ ਕਮਾਓਗੇ ਤੁਹਾਨੂੰ ਸਵਰਗ ਮਿਲੇਗਾ, ਤੁਸੀਂ ਮੁਕਤ ਹੋਵੋਗੇ, ਤੁਹਾਡੇ ਜਿਹੜਾ ਜੀਵਨ ਹੈ ਵਿਕਾਰਾਂ ਤੋਂ ਮੁਕਤ ਹੋ ਜਾਏਗਾ, ਤੁਹਾਨੂੰ ਕਿਤੇ ਭਟਕਣ ਦੀ ਲੋੜ ਨਹੀਂ ਪੈਣੀ। ਇਸੇ ਢੰਗ ਦੇ ਨਾਲ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਚਾਰਨਾ ਸ਼ੁਰੂ ਕੀਤਾ, ਵੀ ਇਹਨੂੰ ਖੋਲ੍ਹ ਕੇ ਦੇਖਣ ਦੀ ਲੋੜ ਨਹੀਂ, ਇਹਨੂੰ ਤੇ ਬਸ ਰੁਮਾਲਾ ਦੇ ਕੇ ਸਤਿਕਾਰ ਦੇ ਕੇ ਰੱਖੋ। ਜਦੋਂ ਤੱਕ ਇਹਨੂੰ ਪੜ੍ਹ ਕੇ ਅਸੀਂ ਸਮਝਾਂਗੇ ਨਹੀਂ, ਸਾਡੇ ਵਾਸਤੇ ਵੀ ਉਹ ਮਰਿਆਦਾ ਜਿਹੜੀ ਹੈ ਦੂਜਿਆਂ ਨੂੰ ਪੂਜਾ 'ਚ ਤੇ ਲਾ ਦਿੱਤਾ, ਕਹਿ ਦਿੱਤਾ ਵੀ ਇਹਦਾ ਅਖੰਡ ਪਾਠ ਕਰਾਓ, ਇਹਦਾ ਪਾਠ ਕਰਾਓ ਤੁਹਾਨੂੰ ਇਹ ਮਿਲੇਗਾ। ਸਾਡੇ ਵੀ ਘਰਾਂ ਦੇ ਵਿੱਚ ਇਨਡਾਇਰੈਕਟਲੀ ਜਿਹੜਾ ਹੈ ਗੁਰਬਾਣੀ ਦੀ ਆੜ ਦੇ ਵਿੱਚ ਡਾਕਾ ਹੀ ਪੈ ਰਿਹਾ। ਉੱਥੇ ਪੰਡਿਤ ਨੂੰ ਨਹੀਂ ਇਕੱਲੀ ਗੱਲ ਸਮਝਾਈ ਵੀ ਤੂੰ ਲੋਕਾਂ ਦੇ ਘਰ 'ਚ ਡਾਕਾ ਮਾਰਦਾ, ਇੱਥੇ ਜਿਹੜਾ ਵੀ ਗੁਰਬਾਣੀ ਦਾ ਆਸਰਾ ਲੈ ਕੇ ਜਿਹਨੇ ਆਪਣਾ ਧੰਦਾ ਤੋਰਿਆ ਹੋਇਆ ਉਹਦੇ ਉੱਤੇ ਵੀ ਇਹ ਪੰਡਤਾਈ ਦੀ ਗੱਲ ਲਾਗੂ ਹੁੰਦੀ ਹੈ ਵੀ ਜਿਵੇਂ ਉਹਨੇ ਧਰਮ ਸ਼ਾਸਤਰ ਆਪਣੇ ਬਣਾ ਕੇ ਕਿਹਾ ਵੀ ਇਹ ਮੇਰੀ ਮਰਿਆਦਾ ਹੈ, ਤੂੰ ਵੀ ਅੱਜ ਆਪਣੀ ਮਰਿਆਦਾ ਬਣਾ ਕੇ ਲੋਕਾਂ ਨੂੰ ਮਗਰ ਲਾ ਕੇ ਉਹਨਾਂ ਦੇ ਘਰ ਦੇ ਵਿੱਚ ਡਾਕਾ ਮਾਰ ਰਿਹਾ, ਉਹਨਾਂ ਦੇ ਘਰ ਨੂੰ ਲੁੱਟ ਰਿਹਾ। ਕਹਿਣ ਲੱਗੇ ਪੰਡਿਤ ਬਾੜੀ ਬਾਟ, ਕਹਿੰਦੇ ਉਹਨੇ ਵੀ ਡਾਕਾ ਮਾਰਿਆ ਲੋਕਾਂ ਦੇ ਘਰਾਂ ਦੇ ਵਿੱਚ। ਹੁਣ ਇੱਥੇ ਕਾਗਜ਼ ਦਾ ਨਜ਼ਰੀਆ ਕੀ ਹੈ ਬਈ, ਉਹਨੂੰ ਕੈਦਖਾਨੇ ਦੇ ਰੂਪ ਦੇ ਵਿੱਚ ਕਬੀਰ ਸਾਹਿਬ ਨੇ ਸਾਡੇ ਸਾਹਮਣੇ ਰੱਖਿਆ। ਇਹ ਕਬੀਰ ਸਾਹਿਬ ਲਿਖਦੇ ਨੇ, ਕਬੀਰ ਸੰਸਾ ਦੂਰ ਕਰ ਕਾਗਜ਼ ਦੇ ਬਹਾਏ। ਹੁਣ ਕਾਗਜ਼ ਨੂੰ ਇੱਥੇ ਬਹਾਉਣ ਦੀ ਗੱਲ ਕੀਤੀ ਜਾ ਰਹੀ ਹੈ। ਕਹਿੰਦੇ ਆਪਣੇ ਮਨ ਦੇ ਵਿੱਚੋਂ ਉਹ ਸੰਸੇ ਦੂਰ ਕਰ, ਜਿਹੜੇ ਉਹ ਲੇਖੇ ਤੇਰੇ ਜੀਵਨ ਵਿੱਚ ਲਿਖੇ ਗਏ ਸੀ ਪਹਿਲੇ, ਉਹਨਾਂ ਨੂੰ ਪਾਣੀ ਵਿੱਚ ਬਹਾ ਦੇ। ਭਾਵ ਕਾਗਜ਼ ਜਿਹੜਾ ਹੈ ਪਾਣੀ ਵਿੱਚ ਬਹਾਇਆ ਵੀ ਜਾ ਸਕਦਾ ਹੈ, ਭਾਵ ਜੇ ਉਹ ਡੁੱਬ ਵੀ ਗਿਆ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਾ। ਫਿਰ ਕਹਿੰਦੇ ਨੇ ਜਦੋਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਕਾਗਜ਼ ਸ਼ਬਦ ਸਿਹਾਰੀ ਦੇ ਨਾਲ, ਤਿੰਨ ਵਾਰੀ ਸ਼ਬਦ ਆਇਆ ਸਿਹਾਰੀ ਦੇ ਨਾਲ ਗੁਰਬਾਣੀ ਦੇ ਵਿੱਚ, ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ, ਜਦੋਂ ਪੜ੍ਹਦੇ ਹਾਂ ਕਾਗਜ਼ ਕਲਮ ਨਾ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ, ਉੱਥੇ ਕਾਗਜ਼ ਸ਼ਬਦ ਜਿਹੜਾ ਨਾ ਜਿੱਥੇ ਦੱਦੇ ਨੂੰ ਸਿਹਾਰੀ ਨਾਲ ਆਇਆ, ਕਾਗਜ਼ ਦੇ ਉੱਤੇ ਕਲਮ ਦੇ ਨਾਲ ਲਿਖਿਆ ਨਹੀਂ ਜਾ ਸਕਦਾ ਵੀ ਜਿਹਨੇ ਮੰਨੇ ਕੀ ਗੱਤ ਕਹੀ ਨਾ ਜਾਏ, ਜਿਹਨੇ ਗੁਰੂ ਦੀ ਗੱਲ ਨੂੰ ਮੰਨ ਲਿਆ। ਕਾਗਜ਼ ਕਲਮ ਨਾ ਲਿਖਣ ਹਾਰ, ਨਾ ਉਹ ਲਿਖਾਰੀ ਹੈ ਨਾ ਉਹ ਕਲਮ ਹੈ ਜਿਹੜੀ ਕਾਗਜ਼ ਦੇ ਉੱਤੇ ਇਹ ਲੇਖਾ ਕਰ ਸਕੇ ਵੀ ਜਿਹਨੇ ਗੱਲ ਮੰਨ ਲਈ ਉਹਦੀ ਸੋਚ ਕਿੱਡੀ ਉੱਚੀ ਹੋ ਜਾਂਦੀ ਹੈ। ਕਹਿੰਦੇ ਨਾ ਭਾਈ, ਇਹਦਾ ਤੇ ਤੁਸੀਂ ਇੱਕ ਕੰਮ ਕਰ ਸਕਦੇ ਹੋ ਵੀ ਮੰਨੇ ਕਾਬੈ ਕਰਨ ਵਿਚਾਰ, ਉਹਦੀ ਵਿਚਾਰ ਕਰੋ ਵੀ ਇਹ ਹੋਇਆ ਕਿੱਦਾਂ। ਇਸ ਗੱਲ ਨੂੰ ਗੁਰੂ ਪਾਤਸ਼ਾਹ ਜਦੋਂ ਇਸ ਢੰਗ ਨਾਲ ਲਿਖਦੇ ਨੇ, ਫਿਰ ਲੇਖਣ ਕਾਗਜ਼ ਮਸਵਾਣੀ ਰਾਮ ਨਾਮ ਹਰ ਅੰਮ੍ਰਿਤ ਬਾਣੀ, ਕਹਿੰਦੇ ਵੀ ਜੇ ਸੱਚੀ ਮੁੱਚੀ ਕੁਛ ਲਿਖਣਾ ਚਾਹੁੰਦਾ ਨਾ ਆਪਣੀ ਜ਼ਿੰਦਗੀ ਦੇ ਵਿੱਚ, ਆਪਣੀ ਸੁਰਤ ਦੇ ਕਾਗਜ਼ ਦੇ ਉੱਤੇ ਮਾਲਕ ਦੇ ਗੁਣਾਂ ਨੂੰ ਲਿਖ, ਇਹਦੀ ਵਿਚਾਰ ਨੂੰ ਆਪਣੀ ਸੁਰਤ ਦਾ ਹਿੱਸਾ ਬਣਾ, ਕਹਿੰਦੇ ਤਾਂ ਜਾ ਕੇ ਇਹ ਕਾਗਜ਼ ਤੇਰੀ ਜ਼ਿੰਦਗੀ ਦਾ ਸਫਲ ਹੈ। ਫਿਰ ਇੱਕ ਸਵਈਆਂ ਦੇ ਵਿੱਚ ਜ਼ਿਕਰ ਆਉਂਦਾ, ਤਿੰਨ ਹਰੀ ਚੰਦ ਪ੍ਰਿਥਵੀ ਪਤ ਰਾਜੈ ਕਾਗਜ਼ ਕੀਮ ਨਾ ਪਾਈ, ਉੱਥੇ ਕਾਗਜ਼ ਦੇ ਉੱਤੇ ਲਿਖ ਕੇ ਕੀਮਤ ਪਾਉਣ ਦੀ ਗੱਲ ਦਾ ਜ਼ਿਕਰ ਆਇਆ। ਇਸ ਢੰਗ ਦੇ ਨਾਲ ਤਿੰਨ ਵਾਰੀ ਸ਼ਬਦ ਜਿਹੜਾ ਹੈ ਕਾਗਜ਼ ਉਹ ਸਿਹਾਰੀ ਦੇ ਨਾਲ ਆਇਆ। ਫਿਰ ਗੁਰਬਾਣੀ ਵਿੱਚ ਸ਼ਬਦ ਆਉਂਦਾ ਕਾਗਜ਼ ਹੈ, ਜਦੋਂ ਫਰੀਦ ਸਾਹਿਬ ਦਾ ਅਸੀਂ ਸਲੋਕ ਪੜ੍ਹਦੇ ਹਾਂ, ਫਰੀਦਾ ਵੇਖ ਕਪਾਹੈ ਜੇ ਥੀਆ ਜੇ ਸਿਰ ਥੀਆਂ ਤਿਲਾਂ ਕਮਾਦੈ ਅਰ ਕਾਗਜ਼ ਕੁੰਨੇ ਕੋਇਲਿਆਂ ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿਨਾ। ਉਦਾਹਰਣ ਦਿੱਤੀ ਹੈ ਕਪਾਹ ਦੀ, ਕਹਿੰਦੇ ਜਿਵੇਂ ਕਪਾਹ ਨੂੰ ਪੀਂਜਿਆ ਜਾਂਦਾ, ਉਹਨੂੰ ਪੀੜਿਆ ਜਾਂਦਾ, ਜਿੱਦਾਂ ਗੰਨੇ ਨੂੰ ਪੀੜਿਆ ਜਾਂਦਾ, ਜਿੱਦਾਂ ਤਿਲਾਂ ਨੂੰ ਪੀੜਿਆ ਜਾਂਦਾ, ਇਸੇ ਤਰੀਕੇ ਨਾਲ ਜਦੋਂ ਕਾਗਜ਼ ਤਿਆਰ ਹੁੰਦਾ ਕਾਗਜ਼ ਨੂੰ ਵੀ ਬੜੇ ਪ੍ਰੋਸੈਸ ਦੇ ਵਿੱਚੋਂ ਨਿਕਲਣਾ ਪੈਂਦਾ। ਕਹਿੰਦੇ ਇਸ ਢੰਗ ਦੇ ਨਾਲ ਜਿਹੜੇ ਬੰਦੇ ਮੰਦੇ ਅਮਲ ਕਰਦੇ ਨੇ ਉਹਨਾਂ ਨੂੰ ਜ਼ਿੰਦਗੀ 'ਚ ਔਖੇ ਹੋਣਾ ਪੈਂਦਾ, ਜਿਉਂਦੇ ਜੀ ਮਰਨ ਤੋਂ ਬਾਅਦ ਨਹੀਂ। ਇਹ ਜਿਉਂਦੇ ਜੀ ਲੇਖ ਹੈ, ਜਿਉਂਦੇ ਜੀ ਨਾਲ ਦੀ ਨਾਲ ਇਹਦਾ ਨਿਬੇੜਾ, ਇਹ ਨਹੀਂ ਵੀ ਮਰਨ ਤੋਂ ਬਾਅਦ ਕੋਈ ਲੇਖਾ ਹੋਏਗਾ। ਹੁਣ ਇੱਥੇ ਉਦਾਹਰਣ ਦਿੱਤੀ ਹੈ ਵੀ ਕਾਗਜ਼ ਨੂੰ ਇਸ ਤਰੀਕੇ ਦੇ ਨਾਲ ਪਿੰਜਿਆ ਵੀ ਜਾ ਸਕਦਾ, ਜਿੱਦਾਂ ਕੋਹਲੂ ਦੇ ਵਿੱਚ ਤਿਲਾਂ ਨੂੰ ਪੀੜਿਆ ਜਾਂਦਾ, ਕਪਾਹ ਨੂੰ ਪਿੰਜਿਆ ਜਾਂਦਾ। ਕਹਿੰਦੇ ਇੱਦਾਂ ਕਾਗਜ਼ ਨੂੰ ਵੀ ਇੱਕ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਫਿਰ ਉਹ ਕਿਸੇ ਲਿਖਣ ਦੇ ਯੋਗ ਹੁੰਦਾ। ਇਸ ਤਰੀਕੇ ਨਾਲ ਇਹਦਾ ਜ਼ਿਕਰ ਕਰਕੇ ਬਾਬਾ ਫਰੀਦ ਜੀ ਨੇ ਸਾਨੂੰ ਇਹ ਹਵਾਲਾ ਦਿੱਤਾ ਵੀ ਇਹਨੂੰ ਇਸ ਤਰੀਕੇ ਨਾਲ ਪੀੜਿਆ ਵੀ ਜਾ ਸਕਦਾ, ਪਰ ਉਹਦੀ ਹੋਂਦ ਨਹੀਂ ਖਤਮ ਮੰਨੀ ਗਈ। ਫਿਰ ਅੱਗੇ ਕਹਿੰਦੇ ਨੇ, ਫਿਰ ਕਾਗਜ਼ ਸ਼ਬਦ ਆਉਂਦਾ ਔਂਕੜ ਦੇ ਨਾਲ, ਇਹ ਗੁਰਬਾਣੀ ਵਿੱਚ 13 ਵਾਰ ਆਇਆ। ਜਦੋਂ ਆਪਾਂ ਪੜ੍ਹਦੇ ਹਾਂ ਨਾ, ਜਾਲ ਮੋਹ ਘਸ ਮਸ ਕਰ ਮਤ ਕਾਗਜ਼ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ। ਉੱਥੇ ਮਤ ਨੂੰ ਕਾਗਜ਼ ਦੇ ਰੂਪ ਦੇ ਵਿੱਚ ਗੁਰੂ ਪਾਤਸ਼ਾਹ ਨੇ ਪੇਸ਼ ਕੀਤਾ। ਫਿਰ ਬਾਣੀ 'ਚ ਆਉਂਦਾ, ਕਲਮ ਜਲੋ ਸਣ ਮਸਵਾਣੀ ਹੈ ਕਾਗਜ਼ ਵੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ।
ਹੁਣ ਇੱਥੇ ਗੁਰੂ ਪਾਤਸ਼ਾਹ ਆਪ ਦ੍ਰਿਸ਼ਟਾਂਤ ਦੇ ਰਹੇ ਨੇ ਵੀ ਉਹ ਕਾਗਜ਼ ਸੜ ਜੇ, ਉਹ ਕਲਮ ਸੜ ਜੇ, ਉਹ ਲਿਖਣ ਵਾਲਾ ਸੜ ਜੇ ਜਿਹਨੇ ਇੱਕ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਦੂਜੇ ਦੀ ਸਿਫਤ ਸਲਾਹ ਲਿਖੀ ਹੈ, ਜਿਹੜਾ ਇੱਕ ਨੂੰ ਛੱਡ ਕੇ ਕਿਸੇ ਦੂਜੇ ਪਾਸੇ ਜਾ ਰਿਹਾ। ਇਸ ਢੰਗ ਨਾਲ ਜਦੋਂ ਗੁਰਬਾਣੀ ਸਾਨੂੰ ਇਹ ਨਜ਼ਰੀਆ ਬਖਸ਼ਦੀ ਹੈ ਵੀ ਜਿਉਂ ਪਾਣੀ ਕਾਗਦ ਬਿਨਸ ਜਾਤ ਹੈ ਤਿਉਂ ਮਨਮੁੱਖ ਗਰਭ ਗਲਾਡੇ, ਕਹਿੰਦੇ ਇੱਦਾਂ ਮਨਮੁੱਖ ਜਿਹੜਾ ਨਾ ਗਲ ਜਾਂਦਾ ਹੈ ਜਿਵੇਂ ਕਾਗਜ਼ ਦੇ ਉੱਤੇ ਪਾਣੀ ਦੀਆਂ ਬੂੰਦਾਂ ਪੈ ਜਾਣ, ਵੀ ਕਾਗਜ਼ ਗਲ ਜਾਂਦਾ। ਫਿਰ ਜਦੋਂ ਆਪਾਂ ਭਗਤ ਨਾਮਦੇਵ ਜੀ ਦਾ ਦ੍ਰਿਸ਼ਟਾਂਤ ਬੜੀ ਬੜੀ ਸਾਂਝਾ ਕੀਤਾ, ਆਨੀਲੇ ਕਾਗਜ਼ ਕਾਟੀਲੇ ਗੋਡੀ ਆਕਾਸ਼ ਮਦੇ ਭਰਮੀ ਅਲੇ ਪੰਚ ਜਨਾਸਿਓਂ ਬਾਤ ਬਤਊਆ ਚੀਤ ਸੋ ਡੋਰੀ ਰਾਖੀ ਅਲੇ। ਹੁਣ ਬਾਣੀ ਇਸ ਢੰਗ ਦੇ ਨਾਲ ਦਰਜ ਕੀਤੀ ਗਈ ਵੀ ਭਗਤ ਨਾਮਦੇਵ ਜੀ ਆਪਣਾ ਨਜ਼ਰੀਆ ਦਿੰਦੇ ਨੇ ਵੀ ਇੱਕ ਕਾਗਜ਼ ਲਿਆ ਕੇ ਬੱਚਾ ਉਹਨੂੰ ਕੱਟਦਾ ਤੇ ਉਹਦਾ ਪਤੰਗ ਬਣਾ ਲੈਂਦਾ। ਨਜ਼ਰੀਆ ਇਹ ਹੈ ਵੀ ਕਾਗਜ਼ ਨੂੰ ਕਿਸੇ ਤੇਜ਼ ਹਥਿਆਰ ਦੇ ਨਾਲ ਕੱਟਿਆ ਵੀ ਜਾ ਸਕਦਾ, ਉਹਨੂੰ ਪਾੜਿਆ ਵੀ ਜਾ ਸਕਦਾ। ਤੇ ਮਹਾਰਾਜ ਨੇ ਫਿਰ ਗੁਰਬਾਣੀ ਵਿੱਚ ਸ਼ਬਦ ਵਰਤਿਆ ਕਾਗਲ। ਕਾਗਲ ਸ਼ਬਦ ਜਦੋਂ ਵਰਤਿਆ ਤੇ ਆਸਾ ਕੀ ਵਾਰ ਦੀ ਬਾਣੀ ਵਿੱਚ ਆਇਆ, ਲੈ ਪਹਾੜ ਕਰੇ ਵਿਆਹ ਕੱਢ ਕਾਗਲ ਦੱਸੇ ਰਾਹ, ਸੁਣ ਵੇਖੋ ਲੋਕਾਂ ਇਹ ਵਿਡਾਣ ਮਨ ਅੰਧਾ ਨਾਉ ਸੁਜਾਣ। ਜਿਹੜਾ ਹੁਣ ਪੰਡਿਤ ਨੂੰ ਇਹ ਗੱਲ ਆਖੀ, ਕਹਿੰਦੇ ਵੀ ਤੂੰ ਪੈਸੇ ਲੈ ਕੇ ਲੋਕਾਂ ਦੇ ਵਿਆਹ ਕਰਦਾ, ਸਾਡੇ ਵੀ ਤਾਂ ਇੱਦਾਂ ਹੀ ਹੁੰਦਾ। ਇੱਥੇ ਮੈਂ ਇੱਥੇ ਆ ਕੇ ਦੇਖਿਆ ਵੀ ਜਦੋਂ ਕੋਈ ਆਨੰਦ ਕਾਰਜ ਹੁੰਦੇ ਨੇ ਵੀ ਉਹਨੂੰ ਇਹ ਨਹੀਂ ਕਿਹਾ ਜਾਂਦਾ ਵੀ ਜੇ ਤੂੰ ਇੰਨੇ ਪੈਸੇ ਦੇਵੇਂਗਾ ਵੀ ਤਾਂ ਹੀ ਤੇਰਾ ਆਨੰਦ ਕਾਰਜ ਹੋਏਗਾ, ਪਰ ਉਹਦੀਆਂ ਕੰਡੀਸ਼ਨਾਂ ਜ਼ਰੂਰ ਨੇ, ਜਿਹੜੀ ਮਰਿਆਦਾ ਸਾਡੀ ਹੈ ਉਹ ਬਰਕਰਾਰ ਵੀ ਰੱਖਣੀ ਹੈ। ਨਹੀਂ ਤੇ ਉਹਨਾਂ ਨੇ ਉਚੇਚੇ ਤੌਰ ਤੇ ਫੀਸ ਰੱਖੀ ਹੋਈ ਹੈ ਵੀ ਕਿਸੇ ਨੇ 1100 ਕਿਸੇ ਨੇ 2100 ਭਾਈ ਇੰਨੇ ਡਾਲਰ ਲੱਗਣੇ ਤਾਂ ਜਾ ਕੇ ਆਨੰਦ ਕਾਰਜ ਹੋਏਗਾ। ਜੇ ਸਾਨੂੰ ਕੋਈ ਆ ਕੇ ਇਹ ਬਚਨ ਕੱਢ ਕੇ ਪੁੱਛੇ ਵੀ ਤੁਹਾਡਾ ਬਾਪੂ ਸਾਡੇ ਬਾਪੂ ਨੂੰ ਕਹਿੰਦਾ ਸੀ ਵੀ ਤੂੰ ਪੈਸੇ ਲੈ ਕੇ ਵਿਆਹ ਕਰਦਾ, ਜੇ ਤੈਨੂੰ ਕੋਈ ਪੁੱਛਦਾ ਫਿਰ ਤੂੰ ਆਪਣੀ ਮਰਿਆਦਾ ਕੱਢ ਕੇ ਦਿਖਾ ਦਿੰਦਾ। ਗੁਰਬਾਣੀ ਵਿੱਚ ਤੇ ਇਸ ਢੰਗ ਦੇ ਨਾਲ ਜ਼ਿਕਰ ਕੀਤਾ ਵੀ ਜਿਹੜਾ ਕੋਈ ਬੰਦਾ ਇਸ ਤਰੀਕੇ ਦੇ ਨਾਲ ਪੈਸੇ ਲੈ ਕੇ ਧਰਮ ਦਾ ਕੋਈ ਵੀ ਕੰਮ ਕਰ ਰਿਹਾ ਉਹ ਸਕਾਰਥਾ ਨਹੀਂ, ਉਹ ਨਿਰਾਰਥ ਹੈ। ਤੇ ਜੇ ਇੱਥੇ ਗੱਲ ਲਿਖੀ ਵੀ ਲੈ ਪਹਾੜ ਕਰੇ ਵਿਆਹ, ਕਹਿੰਦੇ ਵੀ ਤੂੰ ਆਪਣੀ ਮਰਿਆਦਾ ਲਿਖੀ ਹੋਈ ਆ, ਤੂੰ ਲੋਕਾਂ ਨੂੰ ਦਿਖਾ ਦੇਣਾ ਵੀ ਦੇਖੋ ਇਸ ਤਰੀਕੇ ਦੇ ਨਾਲ, ਪਰ ਕਹਿੰਦੇ ਇਹ ਐਸਾ ਵਿਡਾਣ ਹੈ, ਐਸੀ ਅਚਰਜ ਗੱਲ ਹੋ ਗਈ, ਮਨ ਅੰਧਾ ਨਾਉ ਸੁਜਾਣ। ਲੋਕਾਂ ਵਾਸਤੇ ਤੂੰ ਪੰਡਿਤ ਬਣਿਆ ਹੋਇਆ, ਲੋਕਾਂ ਨੂੰ ਤੂੰ ਉਪਦੇਸ਼ ਕਰਦਾ ਪਿਆ, ਪਰ ਮਨ ਦਾ ਤੂੰ ਅੰਨਾ ਹੋਇਆ ਪਿਆ। ਇਸ ਢੰਗ ਦੇ ਨਾਲ ਉੱਥੇ ਕਾਗਲ ਸ਼ਬਦ ਜਿਹੜਾ ਹੈ ਗੁਰਬਾਣੀ ਵਿੱਚ ਵਰਤਿਆ ਗਿਆ। ਫਿਰ ਸ਼ਬਦ ਆਉਂਦਾ ਕਾਗਰ, ਤੇ ਗੁਰਬਾਣੀ ਵਿੱਚ ਬਚਨ ਲਿਖੇ ਪਾਤਸ਼ਾਹ ਨੇ ਤਿਆਗ ਸੁਆਮੀ ਆਨ ਕੋ ਚਿਤਵਤ ਮੂੜ ਮੁਗਧ ਖਲ ਖਰਤੇ ਕਾਗਰ ਨਾਵ ਲੰਘੇ ਕਤ ਸਾਗਰ ਬ੍ਰਿਥਾ ਕਥਤ ਹਮ ਤਰਤੇ। ਕਹਿੰਦੇ ਜਿਹੜੀ ਨਾਵ ਹੈ ਨਾ ਕਾਗਜ਼ ਦੀ, ਉਹ ਕਦੇ ਪਾਣੀ ਚੋਂ ਤਰ ਨਹੀਂ ਸਕਦੀ। ਹੁਣ ਇੱਥੇ ਕਾਗਜ਼ ਨੂੰ ਤਾਰਨ ਦੀ ਗੱਲ ਕੀਤੀ ਜਾ ਰਹੀ ਹੈ, ਭਾਵ ਵੀ ਇਸ ਢੰਗ ਦੇ ਨਾਲ ਵੀ ਜੇ ਤੁਸੀਂ ਸੋਚੋ ਵੀ ਪਾਣੀ ਦੀ ਦੇ ਵਿੱਚ ਜੇ ਤੁਸੀਂ ਕਾਗਜ਼ ਦੀ ਨਾਵ ਪਾਓਗੇ ਉਹ ਤੁਹਾਨੂੰ ਪਾਰ ਲਗਾ ਦੇਗੀ, ਕਹਿੰਦੇ ਉਹਨੇ ਵਿੱਚ ਹੀ ਡੋਬ ਦੇਣਾ, ਕਿਉਂਕਿ ਕਾਗਜ਼ ਦੀ ਨਾਵ ਕਦੇ ਵੀ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਨਹੀਂ ਜਾਂਦੀ। ਇਹ ਨਜ਼ਰੀਆ ਜਦੋਂ ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਦਿੱਤਾ, ਫਿਰ ਪਾਤਸ਼ਾਹ ਨੇ ਸਾਨੂੰ ਇਹ ਗੱਲ ਸਮਝਾਈ ਕਿ ਭਾਈ ਕੀਮਤ ਕਾਗਜ਼ ਦੀ ਨਹੀਂ, ਕੀਮਤ ਕਿਸ ਗੱਲ ਦੀ ਹੈ, ਤਰਤਾਰ ਅਪਵਿੱਤਰ ਕਰ ਮਾਨੀਆ ਰੇ ਜੈਸੇ ਕਾਗਰਾ ਕਰਤ ਵਿਚਾਰੰ ਭਗਤ ਭਗੌਤ ਲਿਖੀਐ ਤੇ ਉਪਰੇ ਪੂਜੀਐ ਕਰ ਨਮਸਕਾਰੰ। ਕਹਿੰਦੇ ਕਾਗਜ਼ ਦੀ ਕੀਮਤ ਨਹੀਂ, ਕਾਗਜ਼ ਦੀ ਕੀਮਤ ਉਦੋਂ ਹੈ ਜਦੋਂ ਇਸ ਕਾਗਜ਼ ਦੇ ਉੱਤੇ ਸੱਚ ਦੀ ਵਿਚਾਰਧਾਰਾ ਲਿਖੀ ਜਾਏ ਤੇ ਉਸ ਸੱਚ ਦੀ ਵਿਚਾਰਧਾਰਾ ਨੂੰ ਨਮਸਕਾਰ ਹੈ, ਕਾਗਜ਼ ਨੂੰ ਨਮਸਕਾਰ ਨਹੀਂ। ਮਸਲਾ ਉਹਦੇ ਉੱਤੇ ਲਿਖੇ ਹੋਏ ਵਿਚਾਰਾਂ ਦਾ, ਤੇ ਉਹਨਾਂ ਹੀ ਵਿਚਾਰਾਂ ਨੂੰ ਜਦੋਂ ਜ਼ਿੰਦਗੀ 'ਚ ਅਸੀਂ ਵਿਚਾਰਦੇ ਹਾਂ, ਗੁਰਬਾਣੀ ਦਾ ਜਿਹੜਾ ਸ਼ਬਦ ਦਾਸ ਨੇ ਆਪ ਜੀ ਨੂੰ ਪ੍ਰਾਰੰਭ ਦੇ ਵਿੱਚ ਸ਼ਰਵਣ ਕਰਵਾਇਆ, ਐਸਾ ਦੀਵਾ ਨੀਰ ਤਰਾਏ ਜਿਤ ਦੀਵੈ ਸਭ ਸੋਝੀ ਪਾਏ। ਹੁਣ ਗੁਰਬਾਣੀ ਵਿੱਚ ਬੜੀਆਂ ਉਦਾਹਰਨਾਂ ਦਿੱਤੀਆਂ ਨੇ ਸੁਰਤ ਨੂੰ ਲੈ ਕੇ, ਵਿਚਾਰ ਨੂੰ ਲੈ ਕੇ। ਅਸੀਂ ਤੇ ਅੱਜ ਤੱਕ ਬਾਹਰੀ ਤੌਰ ਤੇ ਦੀਵਾ ਬਾਲਦੇ ਆਏ ਹਾਂ, ਇੱਕ ਬੱਤੀ ਲੈ ਲਈ, ਦੀਵਾ ਲੈ ਲਿਆ, ਉਹ ਬੱਤੀ ਨੂੰ ਵੱਟ ਕੇ ਉਹਦੇ 'ਚ ਪਾ ਕੇ ਤੇਲ ਪਾ ਦਿੱਤਾ, ਉਹਨੂੰ ਜਲਾ ਦਿੱਤਾ। ਪਰ ਗੁਰਮਤ ਦਾ ਜਿਹੜਾ ਨਜ਼ਰੀਆ ਸੀ, ਅਸੀਂ ਕਦੇ ਉਹਨੂੰ ਵਿਚਾਰਨ ਦਾ ਯਤਨ ਨਹੀਂ ਕੀਤਾ। ਬੜੇ ਅਸੀਂ ਦੀਵੇ ਪਤਾ ਨਹੀਂ ਕਿੰਨੇ ਕੁ ਸਾੜ ਦਿੱਤੇ, ਕਿੰਨੇ ਕੁ ਬਾਲ ਦਿੱਤੇ, ਪਰ ਸਾਨੂੰ ਅਜੇ ਤੱਕ ਇਹ ਸੋਝੀ ਨਹੀਂ ਆਈ ਵੀ ਗੁਰਮਤ ਦੇ ਵਿੱਚ ਦੀਵੇ ਦਾ ਕੀ ਕੌਨਸੈਪਟ ਹੈ, ਸਾਨੂੰ ਨਹੀਂ ਪਤਾ ਲੱਗਿਆ। ਕਿੰਨੇ ਟਾਈਮ ਤੋਂ ਅਸੀਂ ਅੱਜ ਤੱਕ ਸੁਣਦੇ ਆਏ ਹਾਂ, ਪ੍ਰਚਾਰਕ ਸਟੇਜਾਂ ਤੋਂ ਬੋਲਦੇ ਆਏ ਨੇ, ਭਾਈ ਜਿਹੜੀ ਭਾਈ ਗੁਰਦਾਸ ਜੀ ਦੀ 19ਵੀਂ ਵਾਰ ਦੀ 6ਵੀਂ ਪੌੜੀ ਹੈ ਉਹ ਦੀਵਾਲੀ ਦੇ ਦੀਵੇ ਬਾਲਣ ਵਾਸਤੇ ਨਹੀਂ ਬਲਕਿ ਸ਼ਬਦ ਦੀ ਸੰਭਾਲ ਨੂੰ ਇੱਕ ਐਗਜ਼ਾਮਪਲ ਦੇ ਕੇ ਫਿੱਟ ਕੀਤਾ ਉਹਨਾਂ ਨੇ। ਪਰ ਕਿੱਥੇ ਜੀ, ਕਿਉਂਕਿ ਸਾਡਾ ਧਿਆਨ ਸੁਣਨ ਵਾਲੇ ਪਾਸੇ ਨਹੀਂ ਹੁੰਦਾ, ਸਾਡਾ ਧਿਆਨ ਹੁੰਦਾ ਵੀ ਟਾਈਮ ਕਿੰਨਾ ਹੋਇਆ ਤੇ ਕਿੰਨੇ ਕੁ ਵਜੇ ਸਮਾਪਤੀ ਹੋਣੀ ਹੈ, ਫਿਰ ਘਰ ਜਾ ਕੇ ਕੋਈ ਹੋਰ ਕੰਮ ਵੀ ਕਰਨਾ, ਕੰਮ ਕਰਨੇ ਕੋਈ ਮਨਾਹੀ ਨਹੀਂ। ਪਰ ਜਦੋਂ ਤੱਕ ਦੇਖੋ ਕਿੰਨਾ ਟਾਈਮ ਹੋ ਗਿਆ ਸਾਡੇ ਬਜ਼ੁਰਗਾਂ ਨੂੰ, ਸਾਡੇ ਵਿਚਾਰਧਾਰਾ ਨੂੰ, ਵਿਚਾਰਦਿਆਂ ਨੂੰ, ਸੁਣਦਿਆਂ ਨੂੰ, ਪਰ ਉਹ ਗੱਲ ਸਾਡੇ ਮੰਨਣ ਵਿੱਚ ਕਿਉਂ ਨਹੀਂ ਆਈ? ਕਿਉਂਕਿ ਸਾਨੂੰ ਧਿਆਨ ਨਹੀਂ ਉਸ ਗੱਲ ਦਾ, ਅਸੀਂ ਧਿਆਨ ਨਹੀਂ ਦਿੰਦੇ, ਐਵੇਂ ਬਸ ਉੱਪਰੋਂ ਉੱਪਰੋਂ ਸੁਣ ਕੇ ਨਿਕਲ ਜਾਂਦੇ। ਉਦਾਹਰਨਾਂ 5 ਦਿੱਤੀਆਂ ਸੀ ਭਾਈ ਗੁਰਦਾਸ ਜੀ ਨੇ, ਪਰ ਅਸੀਂ ਉਹਦੇ ਚੋਂ ਇੱਕੋ ਹੀ ਉਦਾਹਰਨ ਲੈ ਕੇ ਉਹਨੂੰ ਇੰਨਾ ਕੁ ਘਸਾਇਆ ਬਈ ਉਹਨੂੰ ਕਦੇ ਵਿਚਾਰਨ ਦਾ ਅਸੀਂ ਹਿੱਲਾ ਹੀ ਨਹੀਂ ਕੀਤਾ ਵੀ ਅਸੀਂ ਉਹਨੂੰ ਵਿਚਾਰ ਲਈਏ। ਜਦੋਂ ਆਪਾਂ ਪੜ੍ਹੀ ਜਾਂਦੇ ਉੱਥੇ ਵੀ ਰਾਗੀ ਸਿੰਘ, ਦੀਵਾਲੀ ਕੀ ਰਾਤ ਦੀਵੇ ਬਾਲੀਅਨ, ਫੁੱਲਾਂ ਕੀ ਬਾਗਾਤ ਚੁਣ ਚੁਣ ਚਾਲੀਅਨ, ਤਾਰੇ ਜਾਤ ਸੁਨਾਤ ਅੰਬਰ ਭਾਲੀਅਨ, ਤੀਰਥ ਜਾਤੀ ਜਾਏ ਨੈਣ ਨਿਹਾਲੀਅਨ, ਹਰ ਚੰਦੌਰੀ ਝਾਤ ਵਸਾਏ ਉਚਾਂਦੀਅਨ, ਪਰ ਕਹਿਣ ਲੱਗੇ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ। ਤਾਰੇ ਥੋੜ੍ਹੀ ਦੇਰ ਭਾਈ ਨਿਕਲਦੇ ਨੇ, ਜਦੋਂ ਹੀ ਸੂਰਜ ਦੀ ਹੋਂਦ ਹੁੰਦੀ ਹੈ ਉਹਨਾਂ ਦੀ ਅਣਹੋਂਦ ਹੋਣੀ ਸ਼ੁਰੂ ਹੋ ਜਾਂਦੀ ਹੈ, ਫੁੱਲ ਥੋੜ੍ਹੇ ਜਿਹੇ ਚਿਰ ਵਾਸਤੇ ਖਿੜਦੇ ਨੇ ਫਿਰ ਮੁਰਝਾ ਜਾਂਦੇ ਨੇ। ਤੀਰਥ ਯਾਤਰਾ ਤੇ ਜਦੋਂ ਯਾਤਰੀ ਜਾਂਦਾ ਉਹ ਥੋੜੇ ਸਮੇਂ ਵਾਸਤੇ ਉੱਥੇ ਟਿਕਾਣਾ ਕਰਦਾ, ਮੁੜ ਕੇ ਵਾਪਸ ਆਪਣੇ ਘਰ ਪਰਤ ਆਉਂਦਾ। ਹਰ ਚੰਦੌਰੀ ਜਿਹੜੀ ਸਤਰੰਗੀ ਪੀਂਘ ਤੁਸੀਂ ਦੇਖਦੇ ਹੋ, ਥੋੜਾ ਜਿਹਾ ਚਿਰ ਵਾਸਤੇ ਤੁਹਾਨੂੰ ਵਧੀਆ ਲੱਗਦੀ ਹੈ, ਜਿੱਥੋਂ ਸ਼ੁਰੂ ਹੁੰਦੀ ਹੈ ਉੱਥੋਂ ਹੀ ਸਮਾਪਤ ਹੋਣੀ ਸ਼ੁਰੂ ਵੀ ਹੋ ਜਾਂਦੀ ਹੈ। ਪਰ ਇਹਨਾਂ ਸਾਰੀਆਂ ਚੀਜ਼ਾਂ ਨਾਲੋਂ ਜਿਹੜਾ ਦੀਵੇ ਦਾ ਕੰਸੈਪਟ ਬਿਆਨ ਕੀਤਾ, ਕਹਿੰਦੇ ਉਹ ਤੇ ਥੋੜੇ ਜਿਹੇ ਚਿਰ ਵਾਸਤੇ ਬਲਿਆ ਤੇ ਬੁੱਝ ਗਿਆ, ਪਰ ਜਿਹੜਾ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ, ਜਿਹੜੇ ਗੁਰੂ ਦੀ ਸ਼ਬਦ ਦੀ ਸੰਭਾਲ, ਉਹਦੇ ਸੋਹਣੇ ਸੋਹਣੇ ਵਿਚਾਰਾਂ ਦੀ ਸੰਭਾਲ ਅਸੀਂ ਆਪਣੀ ਸੁਰਤ ਦੇ ਵਿੱਚ ਕਰਨੀ ਸੀ, ਉਹ ਸਾਡੀ ਜ਼ਿੰਦਗੀ ਚੋਂ ਗਾਇਬ ਹੋ ਗਿਆ। ਹਮੇ ਗੁਰਬਾਣੀ ਦੇ ਵਿੱਚ ਰਾਮਕਲੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਕਾਗਜ਼ ਦੇ ਉੱਤੇ ਜੋ ਲਿਖੇ ਹੋਏ ਬਚਨ ਨੇ, ਉਹਨਾਂ ਬਚਨਾਂ ਨੂੰ ਦੀਵੇ ਦੇ ਰੂਪ ਦੇ ਵਿੱਚ ਜੋ ਸਾਡੀ ਝੋਲੀ 'ਚ ਪਾਇਆ ਨਾ, ਉਹਨੂੰ ਕਦੇ ਅਸੀਂ ਵਿਚਾਰਿਆ ਨਹੀਂ। ਰਹਾਉ ਵਾਲੇ ਬੰਦ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ, ਐਸਾ ਦੀਵਾ ਨੀਰ ਤਰਾਏ, ਕਹਿੰਦੇ ਭਾਈ ਤੂੰ ਏਦਾਂ ਦਾ ਦੀਵਾ ਬਾਲ ਤੇ ਉਹਨੂੰ ਪਾਣੀ 'ਚ ਛੱਡ। ਹੁਣ ਇੱਥੇ ਨੀਰ ਸ਼ਬਦ ਜਿਹੜਾ ਨਾ ਉਹ ਕਾਹਦੇ ਵਾਸਤੇ ਆਇਆ? ਜ਼ਿੰਦਗੀ ਵਾਸਤੇ ਆਇਆ, ਜ਼ਿੰਦਗੀ ਦਾ ਪਾਣੀ, ਜਿਹੜੀ ਤੇਰੀ ਜੀਵਨ ਦੀ, ਜਿੱਦਾਂ ਆਪਾਂ ਬਾਣੀ 'ਚ ਪੜ੍ਹਦੇ ਹਾਂ ਨਾ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਉੱਥੇ ਨਦੀ ਦਾ ਸੂਚਕ ਵਰਤਿਆ ਵੀ ਜਿਹੜੀ ਜੀਵਨ ਦੀ ਨਦੀ ਹੈ ਨਾ ਉਹ ਵਹਿੰਦੀ ਜਾ ਰਹੀ ਹੈ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਅੱਛਾ 35 ਸਾਲ ਹੋ ਗਏ, 50 ਸਾਲ ਹੋ ਗਏ, 60 ਸਾਲ ਹੋ ਗਏ, ਤੁਸੀਂ ਦੇਖੋ ਜਿਹਨਾਂ ਨੂੰ 30-30, 32-32 ਸਾਲ ਹੋ ਗਏ ਇੱਥੇ ਆਇਆ ਨੂੰ, ਕਹਿੰਦੇ ਅੱਛਾ 32 ਸਾਲ ਪਤਾ ਹੀ ਨਹੀਂ ਲੱਗੇ ਯਾਰ, 32 ਸਾਲ ਕਿੱਦਾਂ ਨਿਕਲ ਗਏ। ਉਹ ਕਹਿੰਦੇ ਜੀਵਨ ਦੀ ਨਦੀ ਇੱਦਾਂ ਵਹਿੰਦੀ ਜਾ ਰਹੀ ਹੈ, ਪਤਾ ਹੀ ਨਹੀਂ ਲੱਗਦਾ ਪਿਆ ਵੀ ਕਦੋਂ ਇਹ ਜੀਵਨ ਸਮਾਪਤੀ ਦੇ ਕੰਢੇ ਤੇ ਆ ਜਾਂਦਾ। ਉੱਥੇ ਸ਼ਬਦ ਵਰਤਿਆ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿੱਥਿਆ ਮੋਹ ਬੰਧੈ ਨਿਤ ਪਾਰਚ। ਤੇ ਇੱਥੇ ਜਦੋਂ ਸ਼ਬਦ ਵਰਤਿਆ ਗੁਰੂ ਪਾਤਸ਼ਾਹ ਨੇ, ਐਸਾ ਦੀਵਾ ਨੀਰ ਤਰਾਏ, ਹੁਣ ਦੇਖੋ ਇੱਥੇ ਸ਼ਬਦ ਨੀਰ ਵਰਤਿਆ ਤੇ ਉਦਾਹਰਣ ਲਈਏ ਜੀਵਨ ਦੇ ਪਾਣੀ ਦੀ ਵੀ, ਜਿਹੜੀ ਜ਼ਿੰਦਗੀ ਦਾ, ਜਦੋਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਪੜ੍ਹਦੇ ਹਾਂ ਨਾ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿੰਨ ਛਿੰਨ ਔਧ ਬਿਹਾਤ ਹੈ, ਫੂਟੈ ਘੱਟ ਜਿਉਂ ਪਾਣੀ। ਹੁਣ ਘੱਟ ਕੀ ਹੈ? ਇਹ ਸਰੀਰ, ਤੇ ਪਾਣੀ ਕੀ ਹੈ? ਜਿਹੜਾ ਇਹਦੇ ਵਿੱਚ ਪਿਆ ਹੋਇਆ ਸਵਾਸਾਂ ਦਾ ਖਜ਼ਾਨਾ ਹੈ। ਹੁਣ ਜੇ ਕੋਈ ਬੰਦਾ ਇਸ ਅਰਥ ਲੈ ਕੇ ਗੁਰਬਾਣੀ ਦੇ ਇਹ ਕਹੇ ਵੀ ਦੇਖੋ ਜੀ ਤੁਸੀਂ ਫੇਰ ਜਿਹੜਾ ਜਲ ਹੈ ਉਹਦੀ ਬੇਅਦਬੀ ਕਰਦੇ ਹੋ, ਤੇ ਗੁਰੂ ਪਾਤਸ਼ਾਹ ਨੇ ਤੇ ਜ਼ਿੰਦਗੀ ਵਾਸਤੇ ਵੀ ਨੀਰ ਸ਼ਬਦ ਵਰਤਿਆ ਬਾਣੀ ਦੇ ਵਿੱਚ ਵੀ ਤੇਰਾ ਜੀਵਨ ਵੀ ਨੀਰ ਹੈ, ਪਾਣੀ ਵਰਗਾ ਹੈ ਤੇਰਾ ਜੀਵਨ। ਮਨ ਨੂੰ ਉਦਾਹਰਣ ਦੇ ਕੇ ਸਮਝਾਇਆ, ਮਨ ਵੀ ਪਾਣੀ ਵਰਗਾ ਹੈ, ਜਿੱਦਾਂ ਨਿਮਾਣ ਵਾਲੇ ਪਾਸੇ ਨੂੰ ਪਾਣੀ ਤੁਰੀ ਜਾਂਦਾ ਨਾ, ਇਹ ਮਨ ਜਿਸ ਪਾਸੇ ਨੂੰ ਡਿੱਗਣ ਲੱਗੇ ਫਿਰ ਇਹਦੇ ਡਿੱਗਣ ਦੀ ਕੋਈ ਹੱਦ ਨਹੀਂ ਰਹਿੰਦੀ ਵੀ ਕਿੱਥੇ ਤੱਕ ਜਾ ਸਕਦਾ। ਤੇ ਮਹਾਰਾਜ ਕਹਿਣ ਲੱਗੇ, ਐਸਾ ਦੀਵਾ, ਦੀਵਾ ਕਿਸ ਗੱਲ ਦਾ ਸੂਚਕ ਹੈ? ਦੀਵਾ ਸੂਚਕ ਹੈ ਚਾਨਣ ਦਾ। ਉਹ ਚਾਨਣ ਕਿੱਥੋਂ ਮਿਲਦਾ ਹੈ? ਗੁਰਬਾਣੀ, ਇਸ ਜੱਗ ਮੈਂ ਚਾਨਣ, ਕਰਮ ਵਸੈ ਮਨ ਆਏ। ਪਰ ਅਸੀਂ ਤੇ ਅੱਜ ਤੱਕ ਉਹੀ ਦੀਵਾ ਜਗਾਉਂਦੇ ਰਹੇ ਜਿਹੜਾ ਸਾਨੂੰ ਬਾਹਰੀ ਤੌਰ ਤੇ 10-20 ਪੈਸਿਆਂ ਦਾ ਖਰੀਦ ਕੇ ਉਹਦੇ 'ਚ ਬੱਤੀ ਪਾ ਕੇ ਤੇਲ ਪਾ ਦਿੱਤਾ ਤੇ ਜਗਾ ਦਿੱਤਾ। ਪਰ ਮਹਾਰਾਜ ਨੇ ਬਾਣੀ 'ਚ ਉਦਾਹਰਣ ਦੇ ਕੇ ਸਮਝਾਇਆ ਸੀ ਕਿ ਜਬ ਲੱਗ ਤੇਲ ਦੀਵੇ ਮੁੱਖ ਬਾਤੀ, ਕਹਿੰਦੇ ਜਦੋਂ ਤੱਕ ਦੀਵੇ 'ਚ ਤੇਲ ਹੈ ਭਾਈ ਉਦੋਂ ਤੱਕ ਜਗਦਾ ਇਹ, ਉਸ ਤੋਂ ਬਾਅਦ ਤੇ ਬੁੱਝ ਜਾਂਦਾ। ਉਹ ਤੋਂ ਬਾਅਦ ਤੇ ਇਹਨੂੰ ਕਾਂ ਚੁੱਕ ਕੇ ਲੈ ਜਾਂਦੇ ਨੇ। ਤੇ ਮਹਾਰਾਜ ਕਹਿਣ ਲੱਗੇ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਭਾਈ ਆਪਣੇ ਮਾਲਕ ਦੀ ਸੋਹਣੀਆਂ ਸੋਹਣੀਆਂ ਵਿਚਾਰਾਂ ਦਾ ਐਸਾ ਦੀਵਾ ਜਗਾ, ਭਾਵ ਆਪਣੇ ਜੀਵਨ ਰੂਪੀ ਪਾਣੀ ਆਪਣੇ ਜੀਵਨ ਦੇ ਵਿੱਚ ਇਹਦੀਆਂ ਸੋਹਣੀਆਂ ਸੋਹਣੀਆਂ ਵਿਚਾਰਾਂ ਲੈ ਕੇ ਆ, ਤਾਂ ਕਿ ਤੈਨੂੰ ਜ਼ਿੰਦਗੀ ਜਿਉਣ ਦਾ ਢੰਗ ਆ ਜੇ। ਐਸਾ ਦੀਵਾ ਨੀਰ ਤਰਾਏ, ਜਿੱਤ ਦੀਵੈ ਸਭ ਸੋਝੀ ਪਾਏ। ਹੁਣ ਦੇਖੋ ਚਾਨਣ ਦਾ ਸੰਬੰਧ ਸੋਝੀ ਦੇ ਨਾਲ ਹੈ। ਕਹਿੰਦੇ ਜਦੋਂ ਤੂੰ ਇਹਦੇ ਸ਼ਬਦਾਂ ਨੂੰ ਜ਼ਿੰਦਗੀ 'ਚ ਵਿਚਾਰੇਗਾ ਫਿਰ ਤੈਨੂੰ ਹੌਲੀ ਹੌਲੀ ਸੋਝੀ ਆਉਂਦੀ ਜਾਏਗੀ ਵੀ ਮੇਰੇ ਮਾਲਕ ਜੀ ਮੈਨੂੰ ਇਸ ਗੱਲ ਤੋਂ ਮਨਾ ਕਰਦੇ ਨੇ, ਮੈਂ ਇਹ ਕੰਮ ਨਾ ਕਰਾਂ। ਕਹਿੰਦੇ ਇਹ ਦੀਵਾ ਆਪਣੀ ਜ਼ਿੰਦਗੀ 'ਚ ਲੈ ਕੇ ਆ। ਕਹਿੰਦੇ ਜਦੋਂ ਇਹ ਦੀਵਾ ਜ਼ਿੰਦਗੀ 'ਚ ਆ ਜਾਂਦਾ ਫਿਰ ਕੀ ਹੁੰਦਾ? ਸੁਰਤੀ ਸੁਰਤ ਰਲਾਈਏ ਏਤ। ਜਦੋਂ ਮਾਲਕ ਦੇ ਵਿਚਾਰ ਸਾਡੀ ਜੀਵਨ ਦਾ ਹਿੱਸਾ ਬਣ ਗਏ, ਸਾਡੀ ਸੁਰਤ ਦਾ ਹਿੱਸਾ ਬਣ ਗਏ, ਫਿਰ ਕਹਿਣ ਲੱਗੇ ਇਹ ਸੁਰਤ ਮਾਲਕ ਦੇ ਵਿਚਾਰਾਂ ਵਿੱਚ ਇਕਮਿਕ ਹੋ ਜਾਏਗੀ। ਫਿਰ ਕੀ ਹੋਏਗਾ? ਕਹਿਣ ਲੱਗੇ ਤਨ ਕਰ ਤੁਲਹਾ। ਤੁਲਹਾ ਕਹਿੰਦੇ ਨੇ ਜਦੋਂ ਪਹਿਲਾਂ ਨਦੀ ਤੋਂ ਪਾਰ ਹੋਣਾ ਹੁੰਦਾ ਸੀ ਤੇ ਲੋਕੀ ਦੋ ਚਾਰ ਡੰਡੇ ਲੈ ਕੇ ਥੋੜਾ ਜਿਹਾ ਉੱਥੋਂ ਘਾਹ ਫੂਸ ਪੁੱਟ ਕੇ ਵੇਲ ਪੁੱਟ ਕੇ ਉਹਨੂੰ ਬੰਨ੍ਹ ਕੇ ਪਾਣੀ ਵਿੱਚ ਛੱਡ ਦਿੰਦੇ ਸੀ, ਉਹ ਡੁੱਬਦਾ ਨਹੀਂ ਸੀ, ਤਰਦਾ ਸੀ, ਭਾਵ ਉਹ ਹੌਲਾ ਹੁੰਦਾ ਸੀ। ਕਹਿੰਦੇ ਆਪਣੀ ਜ਼ਿੰਦਗੀ ਨੂੰ ਵਹਿਮਾਂ ਭਰਮਾਂ ਕਰਮ ਕਾਂਡਾਂ ਤੋਂ ਵਿਕਾਰਾਂ ਤੋਂ ਇੰਨਾ ਕੁ ਹੌਲਾ ਕਰ ਲੈ ਫਿਰ ਤੈਨੂੰ ਜ਼ਿੰਦਗੀ 'ਚ ਤਰਨਾ ਸੌਖਾ ਹੋ ਜਾਏਗਾ, ਤੂੰ ਡੁੱਬੇਗਾ ਨਹੀਂ ਵਿਕਾਰਾਂ ਦੇ ਵਿੱਚ, ਤੂੰ ਡੋਲੇਗਾ ਨਹੀਂ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਤਨ ਕਰ ਤੁਲਹਾ, ਲੰਘੈ ਜੇਤ, ਤੂੰ ਇਹਨਾਂ ਵਿਕਾਰਾਂ ਵਿੱਚੋਂ ਬੜੇ ਆਰਾਮ ਦੇ ਨਾਲ ਤਰ ਕੇ ਨਿਕਲ ਸਕਦਾ। ਕਹਿੰਦੇ ਅੰਤਰ ਭਾ, ਤਿਸੈ ਤੂੰ ਰੱਖ। ਕਹਿੰਦੇ ਤੇਰੇ ਅੰਦਰ ਜਿਹੜੀ ਮਾਲਕ ਦੀ ਜੋਤ ਹੈ ਨਾ, ਇੱਥੇ ਭਾ ਸ਼ਬਦ ਵੈਸੇ ਅੱਗ ਨੂੰ ਕਹਿੰਦੇ ਨੇ ਪਰ ਇੱਥੇ ਮਾਲਕ ਦੀ ਜੋਤ ਵਾਸਤੇ ਵਰਤਿਆ ਵੀ ਤੇਰੇ ਅੰਦਰ ਜਿਹੜਾ ਜੀਵਨ ਚੱਲ ਰਿਹਾ ਮਾਲਕ ਦੀ ਜੋਤ ਟਿੱਕੀ ਹੋਈ ਹੈ, ਇਸ ਜੋਤ ਨੂੰ ਦੇਖ ਕੇ ਆਪਣੇ ਆਪ ਦੇ ਜੀਵਨ ਨੂੰ ਵਿਚਾਰਨ ਦਾ ਯਤਨ ਕਰ। ਅਹਿਨਿਸ ਦੀਵਾ ਬਲੈ ਅਥੱਕ। ਅਥੱਕ ਸ਼ਬਦ ਵੀ ਥੱਕਦਾ ਨਹੀਂ, ਜਿਹੜਾ ਇਹ ਗੁਰੂ ਦੇ ਵਿਚਾਰਾਂ ਦਾ ਦੀਵਾ ਤੇਰੇ ਅੰਦਰ ਜਾਗਿਆ ਨਾ, ਕਹਿੰਦੇ ਫਿਰ ਇਹ ਦੀਵਾ ਕਦੇ ਥੱਕਦਾ ਨਹੀਂ, ਇਹ ਹਮੇਸ਼ਾ ਕੰਟੀਨਿਊ ਵਰਕ ਕਰਦਾ। ਫਿਰ ਉਹਦੀਆਂ ਉਦਾਹਰਨਾਂ ਦਿੱਤੀਆਂ ਨੇ, ਕਹਿੰਦੇ ਵੀ ਜੇ ਦੀਵਾ ਇੱਦਾਂ ਦਾ ਚਾਹੀਦਾ ਜਿੱਦਾਂ ਦਾ ਤੁਸੀਂ ਕਹਿੰਦੇ ਹੋ ਫਿਰ ਉਹ ਦੀਵਾ ਬਣਦਾ ਕਿੱਦਾਂ? ਫਿਰ ਮਹਾਰਾਜ ਨੇ ਉਹਦਾ ਬਣਨ ਦਾ ਤਰੀਕਾ ਸਮਝਾਇਆ। ਕਹਿੰਦੇ ਹੱਛੀ ਮਿੱਟੀ, ਹੁਣ ਕਹਿੰਦੇ ਜਦੋਂ ਘੁਮਿਆਰ ਬਰਤਨ ਬਣਾਉਣ ਵਾਸਤੇ ਮਿੱਟੀ ਦੀ ਪਰਖ ਕਰਦਾ ਨਾ, ਉਹ ਚਿਕਣੀ ਮਿੱਟੀ ਜਿਹਦੇ ਵਿੱਚ ਰੋੜ ਨਾ ਹੋਣ, ਉਹ ਮਿੱਟੀ ਦੀ ਪਰਖ ਕਰਕੇ ਸੋਹਣੀ ਸੋਹਣੀ ਮਿੱਟੀ ਜਿਹੜੀ ਹੈ ਨਾ ਲਿਆ ਕੇ ਆਪਣੇ ਕੋਲ ਗੁੰਨਦਾ, ਫਿਰ ਉਹਨੂੰ ਚੱਕ ਤੇ ਘੁਮਾਉਂਦਾ ਤੇ ਉਹਦਾ ਬਰਤਨ ਬਣਾਉਂਦਾ। ਤੇ ਇੱਥੇ ਮਹਾਰਾਜ ਨੇ ਉਦਾਹਰਣ ਦੇ ਕੇ ਸਮਝਾਇਆ, ਕਹਿੰਦੇ ਹੱਛੀ ਮਿੱਟੀ ਸੋਝੀ ਹੋਏ, ਕਹਿੰਦੇ ਗੁਰੂ ਦੇ ਕੋਲੋਂ ਪ੍ਰਾਪਤ ਕੀਤੀ ਹੋਈ ਸੋਝੀ ਹੀ ਉਸ ਦੀਵੇ ਨੂੰ ਬਣਾਉਣ ਵਾਲੀ ਮਿੱਟੀ ਦਾ ਕੰਮ ਕਰੇਗੀ, ਜਿਹੜੀ ਇਹਦੇ ਤੋਂ ਸੋਝੀ ਮਿਲੀ ਹੈ, ਜਿਹੜੇ ਸੋਹਣੇ ਵਿਚਾਰ ਮਿਲੇ ਨੇ। ਹੱਛੀ ਮਿੱਟੀ ਸੋਝੀ ਹੋਏ ਤਾਂ ਕਾ ਕੀਆ ਮਨ ਹੈ ਸੋਏ। ਕਹਿੰਦੇ ਉਹ ਜਿਹੜੀ ਸੋਝੀ ਹੈ ਫਿਰ ਮਾਲਕ ਨੂੰ ਵੀ ਭਾਉਂਦੀ ਹੈ, ਕਿਉਂਕਿ ਉਹਦੇ ਵਿਚਾਰ ਜਦੋਂ ਤੂੰ ਜੀਏਗਾ ਫਿਰ ਮਾਲਕ ਨੂੰ ਵੀ ਚੰਗਾ ਲੱਗੇਗਾ, ਭਾਏਗਾ ਉਸਨੂੰ, ਕਿਉਂਕਿ ਤੂੰ ਉਹਦੇ ਅਕੋਰਡਿੰਗ ਚੱਲ ਰਿਹਾ। ਜਦੋਂ ਆਪਾਂ ਆਸਾ ਕੀ ਵਾਰ ਬਾਣੀ ਪੜ੍ਹਦੇ ਹਾਂ ਨਾ, ਚਾਕਰ ਲੱਗੇ ਚਾਕਰੀ, ਨਾਲੇ ਗਾਰਬਵਾਦ, ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ, ਕਹਿੰਦੇ ਨਾਲੇ ਤੇ ਤੂੰ ਬਹਿਸ ਕਰੀ ਜਾਂਦਾ, ਮਾਲਕ ਦਾ ਕਹਿਣਾ ਨਹੀਂ ਮੰਨਦਾ, ਫਿਰ ਤੂੰ ਕਹੀ ਜਾਂਦਾ ਮੈਂ ਇਹਦਾ ਚਾਕਰ ਹਾਂ। ਕਹਿੰਦੇ ਚਾਕਰ ਦੀ ਤੇ ਉਦਾਹਰਣ ਹੈ, ਆਪ ਗਵਾਏ ਸੇਵਾ ਕਰੇ ਤਾਂ ਕਿ ਛਪਾਏ ਮਾਨ, ਆਪਣੀ ਮਤ ਨੂੰ ਤਿਆਗ ਕੇ ਗੁਰੂ ਦੀ ਮਤ ਜਦੋਂ ਗ੍ਰਹਿਣ ਕਰਦਾ ਨਾ, ਕਹਿੰਦੇ ਅਸਲ ਦੇ ਵਿੱਚ ਤਾਂ ਜਾ ਕੇ ਤੂੰ ਉਹਦਾ ਸੇਵਕ ਮੰਨਿਆ ਜਾ ਸਕਦਾ, ਇੱਦਾਂ ਨਹੀਂ ਗੱਲਾਂ ਦੇ ਨਾਲ, ਗੱਲਾਂ ਕਰੇ ਘਨੇਰੀਆਂ। ਤੇ ਇੱਥੇ ਮਾਰਾ ਕਹਿਣ ਲੱਗੇ ਤਾਂ ਕਾ ਕੀ ਆ ਮਨ ਹੈ ਸੋਏ, ਕਹਿੰਦੇ ਫਿਰ ਤੂੰ ਉਹਦੇ ਦਰ ਤੇ ਪ੍ਰਵਾਨ ਹੋ ਸਕਦਾ। ਫਿਰ ਮਾਰੇ ਕਹਿਣ ਲੱਗੇ ਕਰਨੀ ਤੇ ਕਰ ਚੱਕੋ ਢਾਲ, ਸਾਡਾ ਕਰੈਕਟਰ, ਸਾਡੇ ਕਰੈਕਟਰ ਦੀ ਗੱਲ ਹੋਈ। ਹੁਣ ਉਦਾਹਰਣ ਦਿੱਤੀ ਹੈ ਚੱਕ ਦੀ, ਹੁਣ ਜਦੋਂ ਕਿਸੇ ਨੇ, ਜੇ ਅਸੀਂ ਆਪਣੇ ਨੇੜੇ ਦੇ ਪਿੰਡ ਦੇ ਵਿੱਚ ਘੁਮਿਆਰ, ਜਦੋਂ ਕਿਉਂਕਿ ਸਾਡੇ ਪਿੰਡ ਤੇ ਕੋਈ ਨਹੀਂ ਸੀ ਪਰ ਜਦੋਂ ਅਸੀਂ ਦੀਵੇ ਲੈਣ ਜਾਂਦੇ ਸੀ ਬਚਪਨ ਦੇ ਵਿੱਚ, ਅਸੀਂ ਘੁਮਿਆਰ ਨੂੰ ਬਣਾਉਂਦੇ ਦੇਖਿਆ ਭਾਂਡੇ। ਜਦੋਂ ਉਹਨੇ ਚੱਕ ਨੂੰ ਪਹਿਲਾਂ, ਚੱਕ ਰੁਕਿਆ ਹੋਇਆ ਨਾ, ਜਦੋਂ ਉਹਨੇ ਮਿੱਟੀ ਤਿਆਰ ਕਰ ਲਈ, ਮਿੱਟੀ ਨੂੰ ਗੁੰਨ ਲਿਆ, ਤੇ ਫਿਰ ਉਹ ਮਿੱਟੀ ਨੂੰ ਬਰਤਨ ਬਣਾਉਣ ਤੋਂ ਪਹਿਲਾਂ ਜਦੋਂ ਚੱਕ ਨੂੰ ਘੁਮਾਉਂਦਾ ਹੈ ਨਾ, ਤੇ ਪਹਿਲਾਂ ਇੱਕ ਡੰਡਾ ਲੈ ਕੇ ਉਹਨੂੰ ਹੌਲੀ ਹੌਲੀ ਸਪੀਡ ਫੜਾਉਂਦਾ, ਜਿੱਦਾਂ ਅਸੀਂ ਕਾਰ ਦੀ ਰੇਸ ਤੇ ਪੈਰ ਰੱਖਦੇ ਹਾਂ ਨਾ, ਹੌਲੀ ਹੌਲੀ ਸਪੀਡ ਫੜਦੀ ਹੈ, ਮੋਸ਼ਨ ਚ ਆਉਂਦੀ ਹੈ, ਫਿਰ ਕਿਤੇ तेज जाती होए ब्रेक लानी होए हौली भी हो जाती है, तो जे फिर उस स्पीड से लैके जानी होए थोड़ा जा ही पैर लाना पैंदा है, फिर जो शुरू जी पैर लाया सी उन्ना जोर नहीं लाना पैंदा अपन। इदां ही वह चक जदों वह घुमाउंदा सी उहदी स्पीड जदों एक बार बन जाती सी ना किन्ने ही बर्तन बना बना के वह रख दिंदा सी, जे किते हौली भी होण लगदा सी ना बस थोड़ा जा डंडा उहने लाउणा फिर उहने उन्नीओ स्पीड फड़ लैणी। गुरु पातशाह ने चक दी उदाहरण दे के साडे जीवन नूं उद्यमी होण दा संकेत दित्ता है। कहिंदे तेरे जीवन च चक वर्गा उदम होए, जिद्दां घुमियार दा चक है ना एक वारी जदों उहने स्पीड फड़ लई बस कहिंदे जदों तेरे जीवन विच गुरु दी सोझी आई इहदे सोहणे सोहणे विचार आए ना तेरा जीवन इस पासे नूं तुरना शुरू होया ना बस फिर तैनूं बहुता जोर नहीं लाना पैणा। एक वारी जदों उदम करना शुरू कर दित्ता ना इस पासे नूं बस फिर वह उदम वधदा चला जाएगा, फिर तेरे जीवन च सोहणे सोहणे विचारां दे बर्तन बन बन के सामने आने शुरू हो जाणगे, फिर तैनूं बहुता मेहनत करन दी लोड़ नहीं पैणी। जदों एक वारी तू उदमी हो के जीण लग पिया ना चक वर्गी मेहनत तेरे अंदर आ गई भी मैं रुकना नहीं होना, जिदा आप कई बार कहने ना भी मेरा पहला बड़ा जी दिल लगता सी बाणी पढ़न नूं हुण नहीं दिल लगता, कहिंदे बस मन जे ही टुट गया, यह मन नहीं फिर टुटेगा। जदों वह चक एक वारी घूमया ना उदम दा फिर वह चक घूमदा ही रहेगा, उहदे विचों सोहणे सोहणे विचार आते ही रहने ने, नवे नवे तरीके दे नाल नवे नवे नजरियों तो गुरु साहब दी विचार नूं देखण दी सानूं सोझी आ जाएगी। ते महाराज कहण लगे तेरी करनी तेरा करैक्टर इन्ना उच्चा सुच्चा होए, कहिंदे करनी ते कर चक्कों ढाल, तैनूं उहदे ते सोहणे सोहणे विचार बनाने आ जाण जिहड़े तेरे जीवन नूं सोझी बख्शण, एथे उथे निभ ही नाल। कहिंदे फिर तू जिथे भी जाएगा ना वह विचार तेरे जीवन का तेरे सुरत का हिस्सा होणगे, हर जगह के उत्ते वह तेरे काम आउणगे, तैनूं फिर उचेचे तौर पर किते तो लैणे नहीं पैणे क्योंकि तेरी सुरत का हिस्सा बन गए, सुरती सुरत रलाई है ये तो होया। फिर महाराज कहण लगे आपे नदर करे जां सोए, वह मालक जदों बख्शिश करदा गुरमुख विरला बूझै कोए, यह गल समझ कितों पैंदी है, कहिंदे गुरु दे सनमुख हो के गुरु दी विचार नूं पढ़िया, कहिंदे तित घट दीवा निश्चल होए, कहिंदे फिर वह दीवा वह ज्ञान जिहनूं कागज़ दे उत्ते लिखिया गया सी वह सोझी तेरे जीवन दे विच पक्की हो जाएगी निश्चल किते जाएगी नहीं। फिर की होएगा कहिण लगे पाणी मरे ना बुझाया जाए, कहिंदे जिहड़ा ये दीवा मालक दी सुरत दा उहदी विचारां दा तैयार होया ना इहनूं कोई पाणी बुझा नहीं सकदा, पाणी मरे ना बुझाया जाए। असीं जदों निक्के हुंदे सी ना साडी माता ने कहना भी जाओ उपर दीवा जगायाओ बनेरे दे उत्ते, क्यों असीं भी जगांदे रहे जदों तक नहीं पता सी, ते फिर जदों बारिश होणी कई वारी ना फिर वह दीवा बस बुझा बाल के आई सी बस उतरे भी नहीं थले नाल दी नाल बुझ जांदा सी, जे हवा तेज चलती हुई फिर उन्हूं हत्थां दा सहारा दे के बालना पर ज्यों ही हवा दे संपर्क च आना उन्हें नाल दी नाल बुझ जाना। पर महाराज कहण लगे भी यह जिहड़ा तेरा सुरत दा दीवा जिस दिन जग पिया ना पाणी मरे ना बुझाया जाए, ना यह हवा दे नाल बुझना है ते ना यह पाणी दी मार थले आएगा क्योंकि यह विचार तेरी सुरत च आ गए, इन्हां नूं कोई डबो नहीं सकता। पाणी मरे ना बुझाया जाए ऐसा दीवा नीर तराए, कहिंदे इदां दा दीवा अपनी जिंदगी च लैके आ जिहड़ा गुरु दी विचारां वाला है, फिर कहिंदे कदे बुझेगा थोड़ी। कहिंदे सच्चे पातशाह भी जे किते बहुत झक्खड़ चलदा होए बंदे ते भीड़ बड़ी बन जाए फिर कहिंदे फिर बुझ सकदा है, महाराज कहिंदे नहीं डोलै वाओ ना वड्डा होए। वड्डा होए दा भाव की है, तुसीं देखिया होएगा बहुत सारे लोग ना जिहड़े दुकानदार ने वह इस गल का भरम करते हैं, खास करके पंजाब दे विच भी मैं आप खुद कईयां नूं देखिया है भी जदों उन्होंने दुकान बंद करनी हुंदी ना शाम नूं वह कहिंदे ने भी दुकान वधा दिओ, कहिंदे इदां नहीं कहीदा भी बंद कर दिओ, बंद करन दा मतलब की है बई इहदा मतलब है कल नूं खुलेगी उह नहीं घाटा पएगा, पर बाणी विच इह शब्द वरते है बुझाउण वास्ते, कहिंदे भी डोलै वाओ ना वड्डा होए, कहिंदे हवा दे झोलियां विच इह बुझेगा नहीं ते इह खत्म नहीं हो सकदा, इह कंटिन्यू बलदा रहेगा क्योंकि इह सुरत दे विच विचारां दा दीवा है, इह कोई बाहरी तौर ते दीवा नहीं। ਉਦਾਂ ਅਸੀਂ ਭਰਮ ਕਰਦੇ ਸੀ ਵੀ ਇਹਨੂੰ ਇੱਦਾਂ ਨਹੀਂ ਕਹਿਣਾ ਵੀ ਦੁਕਾਨ ਵਧਾ ਦਿਓ ਜੀ ਇੱਦਾਂ ਕਰਕੇ, ਪਰ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਸਾਰਾ ਸਿਸਟਮ ਹੈ ਜਿਹੜੇ ਤੇਰੇ ਅੰਦਰ ਸੁਰਤ ਦੇ ਵਿੱਚ ਇਹ ਵਿਚਾਰ ਆ ਗਏ ਫਿਰ ਤੈਨੂੰ ਪਤਾ ਲੱਗ ਜਾਏਗਾ ਡੋਲੈ ਵਾਓ ਨਾ ਵੱਡਾ ਹੋਏ ਤੇ ਗੁਰਮੁਖ ਵਿਰਲਾ ਬੁੱਝੈ ਕੋਏ। ਕਹਿੰਦੇ ਇਹ ਗੱਲ ਗੁਰੂ ਦੇ ਸਨਮੁਖ ਰਹਿ ਕੇ ਕੋਈ ਬੰਦਾ ਵਿਰਲਾ ਹੀ ਬੁੱਝਦਾ ਭਾਈ ਵੀ ਇਹ ਦੀਵਾ ਜਿਸ ਦਿਨ ਬਲ ਪਿਆ ਨਾ ਸਾਡੇ ਅੰਦਰ फिर यह बुझेगा नहीं। फिर महाराज कहन लगे बई खत्तरी ब्राह्मण छूद के वैस, कहिंदे किहड़ा किहड़ा बंदा यह दीवा बाल सकदा, गुरु की विचार किहड़ा किहड़ा लै सकदा। महाराज कहिंदे कोई भी होए, किसी भी जात नाल संबंध रखता होए, जदों आपां इह एक्सक्यूज लैंदे आ ना, देखो जी मैं फलानी जात दे विच्चों अमृत छकिया, मैनू फिर भी कदर नहीं दिंदे, मैनू फिर भी कुछ नहीं समझदे। महाराज ने कल्ले इक नूं नहीं, कहिंदे कोई भी बंदा खत्री ब्राह्मण छूद के वैस निरत न पाइया गणी सहंस। सहंस कहिंदे ने हजार, कहिंदे चार जातां दी मैं गल नहीं करदा, जे हजार जातां भी होण, कहिंदे जिन्हें गुरु दे कोलों सोझी लै लई, कहिंदे वह दीवा बाल के इस खेत्र च आ गया। यह कोई कन्फर्म है भी कोई भी बंदा इस दीवे नूं अपनी जिंदगी च बाल सकदा है। यह नहीं भी कोई खत्री ब्राह्मण जां छूत जां वैस है, इन्हां चारां दी गल नहीं। जिहड़ा सच नाल जुड़ना चाहुंदा है फिर वह जातां पातां चों बाहर निकल जाएगा, जात दे विच अटकिया नहीं रहेगा। खत्री ब्राह्मण छूत के वैस निरत ना पाइया गणी सहंस। कहिंदे मैं गिणती भी नहीं कर सकता इन्नियां जातां होण, पर मसला यह सी भी जिन्हें यह विचारधारा लै लई बस वह इस खेत्र दे विच आ गया, उन्हें सच्ची मुची अपने जीवन दे विच गुरु दे विचार दा गुरु दे ज्ञान दा दीवा बाल लिया। क्योंकि बाणी च जदों आउंदा ना दीवा बलै अंधेरा जाए वेद पाठ मत पापां खाए, कहिंदे जदों दीवा बलदा है चानण हो जांदा है। इदां ही जदों गुरु की विचार जिंदगी च आउंदी है जिहड़े अग्ञानता दे हनेरे ने वह जिंदगी चों दूर चले जांदे ने, पासे हुंदे चले जांदे ने। फिर महाराज बाणी जदों इह गल कहिंदे ने ऐसा दीवा बाले कोए, पर कहिंदे दुनिया दे लोको इदां दा दीवा कोई विरला ही बालदा है, साडी ते सोझी मारी गई। जिहड़े गुरु नानक दे सिख बाणी चों इह पढ़दे रहे बलिहारी कुदरत वसिया तेरा अंत ना जाई लखिया, उन्हां ने भी आतिशबाजी कर करके बंब फोड़ फोड़ के गोले चला चला के जिन्हों पढ़ता रहा भी पवन गुरु बाणी पिता माता धरत महत, उन्हें भी इस कुदरत दी निजाम नू उदी वड्याई नू मालक दे कोलों समझ नहीं सकिया भी यह सारी रचना मेरे मालक दी बनाई हुई है, मैं इनू गंधला ना करा। जिवें बाणी विचे बचन आया, हुण तुसी देखिया पिछे गुरु रामदास साहब दा दिहाड़ा निकल के गया, प्रकाश पुरब निकलिया, उदों उत्थे आतिशबाजी हुई दरबार साहब दे अंदर, किन्ना ही आतिशबाजी दा जिहड़ा साजो समान डिगदा सरोवर दे अंदर, किन्ना ही जिहड़ा कचरा उत्थे डिगदा है। उदों साडे जदों बुलारे ने बोलण वाले ने उदों असीं क्यों इस गल दी विचार नहीं करदे भी गुरबाणी ने सानू किहड़े, देखो बाणी विच बचन दर्ज कीते कबीर साहब ने जदों उन्हां ने शब्द लिखिया ना, क्यों लीजे गढ़ बंका भाई दोवर कोट अर तेवर खाई, पांच पचीस मोह मद मत्सर आडी परबल माया, जन गरीब को जोर ना पहुंचे कहां करो रघु राया। कहिंदे मालक जी आ मेरा जिहड़ा शरीर रूपी किला है ना, यह मेथों जितया नहीं जा रहा, क्यों लीजे गढ़ बंका भाई, कहिंदे क्यों नहीं जितया जा रहा, कहिंदे दोवर कोट, कहिंदे ईरखा ते द्वैश दीआं दो फसीलां यह मेरे शरीर दे विच वसियां पईआं ने, निकलदीआं नहीं, मैं ना किसे नाल ईरखा करनों रुकदा, ना मैं किसे नाल दोगलापरन करन तों गुरेज करदा, मैं दो मूहा होके विचरदा। दोवर कोट अर तेवर खाई, रजो तमो सतो दे गुण मेरी जिंदगी विच घर कीते ने, यह मैनू उपर नहीं उठन देंदे, यह खाई बनी हुई है मेरे शरीर दे दुआले। दोवर कोट अर थेवर खाई, पांच पचीस मोह मद मत्सर, कहिंदे पंज तत ते अगे इन्हां दे गुण जिन्हों बाणी च लिखा ना, शब्द स्पर्श रूप रस ते गंध, जदों आपां बाणी च पढ़दे आ ना आपे पंच तत् विस्थारा विच धातु पंच आप पावे, वह धातु पंच कहड़े ने, शब्द स्पर्श रूप रस ते गंध, ये जिहड़े पंज तत् ने हवा पानी मिट्टी धरती ते आकाश, इन्हां दे गुण ने अगे शब्द दे, जदों आकाश विच शब्द गूंजदा है, शब्द जदों आपां किसे नूं छूने आ स्पर्श, जदों जबान दे नाल कुछ टेस्ट करदे आ रस, ते जदों नासका नाल कोई सुगंधी लैने आ स्पर्श रूप रस ते गंध। रूप कित्थे, जदों अग बलदी असीं देखदे आ किड्डियां किड्डियां लाटां उठियां होईयां ने, इह तत् ने उहदे, कहिंदे इहने सारे ने मेरे उत्ते घेरा पाया होया। ते कबीर साहिब लाचारी दसदे ने, कहिंदे जन गरीब को जोर ना पहुंचै कहां करो रघु राया, कहिंदे मालक जी मेरा ते बस ही नहीं चलदा इहनां दे सामने, कहिंदे होर भी कोई तकलीफ है, कहिंदे हां जी, कहिंदे की होया, कहिंदे भी मेरी जिंदगी दे विच काम ने मेरे जिंदगी उत्ते बड़ा जोर पाया होया, काम किवारी ਦੁੱਖ ਸੁੱਖ ਦਰਬਾਨੀ ਪਾਪ ਪੁੰਨ ਦਰਵਾਜ਼ਾ। ਕਹਿੰਦੇ ਮੇਰੀ ਜ਼ਿੰਦਗੀ ਦਾ ਪ੍ਰਧਾਨ ਕੌਣ ਬਣਿਆ ਹੋਇਆ? ਕਾਮ। ਇਹ ਹਰ ਵੇਲੇ ਤਿਆਰ ਰਹਿੰਦਾ ਵਿਕਾਰ ਭੋਗਣ ਵਾਸਤੇ। ਕਾਮ ਕਿਵਾਰੀ, ਕਵਾੜ ਖੋਲਣ ਵਾਲਾ। ਦੁੱਖ ਸੁੱਖ ਦਰਬਾਨੀ, ਕਹਿੰਦੇ ਦੁੱਖ ਸੁੱਖ ਜਿਹੜੇ ਪਹਿਰੇਦਾਰ ਬਣੇ ਹੋਏ ਨੇ, ਤੇ ਪਾਪ ਪੁੰਨ ਦਰਵਾਜ਼ਾ। ਦਰਵਾਜ਼ਾ ਕਾਹਦਾ ਲੱਗਿਆ? ਕਹਿੰਦੇ ਪਾਪ ਤੇ ਪੁੰਨ ਦਾ ਦਰਵਾਜ਼ਾ ਲੱਗਿਆ ਮੇਰੀ ਜ਼ਿੰਦਗੀ ਦੇ ਵਿੱਚ। ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾਂ ਵੱਢ ਦੁੰਦਰ, ਤਹਿ ਮਨ ਮਾਵਾਸੀ ਰਾਜਾ। ਕਹਿੰਦੇ ਮੇਰੇ ਮਨ ਦੇ ਉੱਤੇ ਕ੍ਰੋਧ ਨੇ ਏਡੀ ਕੁ ਪ੍ਰਧਾਨਗੀ ਲਈ ਹੋਈ ਹੈ ਵੀ ਉਸ ਕ੍ਰੋਧ ਦੀ ਅਧੀਨਗੀ ਦੇ ਵਿੱਚ ਮੇਰਾ ਮਨ ਰਾਜਾ ਆਕੀ ਹੋਈ ਬੈਠਾ। ਹੋਰ ਕੀ ਕੀਤਾ ਇਹਨੇ? ਕਹਿੰਦੇ ਸਵਾਦ ਸੁਨਾਹ, ਇਹਨੇ ਚਸਕਿਆਂ ਦਾ, ਜਿਹੜੀ ਬੁਲਟ ਪਰੂਫ ਆਪਾਂ ਜੈਕਟ ਸ਼ਬਦ ਇਸਤੇਮਾਲ ਕਰਦੇ ਹਾਂ ਨਾ, ਉਹਨੂੰ ਸੁਨਾਹ ਕਹਿੰਦੇ ਸੀ ਪਹਿਲਾਂ। ਕਹਿੰਦੇ ਇਹਨੇ ਸਵਾਦਾਂ ਦੀ ਜੈਕਟ ਪਾਈ ਹੋਈ ਹੈ, ਹਰ ਵੇਲੇ ਸਵਾਦ ਚੱਖਣ ਵਾਸਤੇ ਤਿਆਰ ਰਹਿੰਦਾ। ਸਵਾਦ ਸੁਨਾਹ ਟੋਪ ਮਮਤਾ ਕੋ, ਹਰ ਵੇਲੇ ਰੁੱਝਿਆ ਰਹਿੰਦਾ ਇਹਨਾਂ ਵਿਕਾਰਾਂ ਦੇ ਵਿੱਚ। ਇਹਨੇ ਟੋਪ ਪਾਇਆ ਹੋਇਆ ਮੋਹ ਦਾ, ਟੋਪ ਮਮਤਾ ਕੋ। ਤੇ ਜਦੋਂ ਕਹਿਣ ਲੱਗੇ ਇੱਦਾਂ ਦੀ ਸਾਰੀ ਖੇਡ ਵਰਤੀ ਹੋਈ ਹੈ, ਕਬੁੱਧ ਭੈੜੀ ਮੱਤ ਦੀ ਇਹਨੇ ਤੀਰ ਕਮਾਨ ਫੜੀ ਹੋਈ ਹੈ। ਕਬੁੱਧ ਕਮਾਨ ਚੜਾਈ, ਤਿਸਨਾ ਤੀਰ ਰਹੇ ਘੱਟ ਭੀਤਰ, ਇਉਂ ਗੜ ਲਿਓ ਨਾ ਜਾਈ। ਕਹਿੰਦੇ ਭਾਈ ਤ੍ਰਿਸ਼ਨਾ ਦੇ ਤੀਰ ਚੱਲ ਰਹੇ ਨੇ ਹਰ ਵੇਲੇ। ਕਹਿੰਦੇ ਦੱਸੋ ਕਿੱਦਾਂ ਇਹ ਸਰੀਰ ਰੂਪੀ ਕਿਲਾ ਜਿੱਤਿਆ ਜਾ ਸਕਦਾ? ਕੋਈ ਹੈ ਇੱਦਾਂ ਦਾ ਸੰਬੰਧ ਵੀ ਇੱਦਾਂ ਜਦੋਂ ਬੰਦੇ ਨਾਲ ਵਾਪਰਦਾ ਹੋਏ ਵੀ ਇਹ ਮਨ ਨੂੰ ਜਿੱਤ ਸਕੇ, ਸਰੀਰ ਨੂੰ ਜਿੱਤ ਸਕੇ? ਕਹਿੰਦੇ ਇਹਦਾ ਇੱਕੋ ਇੱਕ ਤਰੀਕਾ, ਉਹ ਕੀ ਹੈ? ਪ੍ਰੇਮ ਪਲੀਤਾ। ਪਲੀਤਾ ਜਦੋਂ ਪਹਿਲਾਂ ਤੋਪ ਚਲਾਈ ਜਾਂਦੀ ਸੀ ਨਾ, ਪਹਿਲਾਂ ਗੋਲਾ ਪਾ ਕੇ ਉਹਨੂੰ ਹਲਕੀ ਜਿਹੀ ਚਿੰਗਿਆਰੀ ਦਿੱਤੀ ਜਾਂਦੀ ਸੀ, ਉਹਨੂੰ ਕਹਿੰਦੇ ਨੇ ਪਲੀਤਾ। ਕਹਿੰਦੇ ਤੇਰੇ ਅੰਦਰ ਪ੍ਰੇਮ ਦਾ ਪਲੀਤਾ ਹੋਏ, ਭਾਵ ਜਦੋਂ ਤੇਰੇ ਅੰਦਰ ਚਿੰਗਿਆਰੀ ਲੱਗ ਗਈ ਨਾ ਸੱਚ ਦੀ, ਗੁਰੂ ਦੇ ਪ੍ਰੇਮ ਦੀ, ਫਿਰ ਤੂੰ ਟਿੱਕੇ ਨਹੀਂ ਬਹਿ ਸਕਦਾ। ਕਬੀਰ ਸਾਹਿਬ ਦਾ ਇੱਕ ਬਚਨ ਹੈ, ਹੁਣ ਜਿਹੜੇ ਜਦੋਂ ਕਿਸੇ ਨੂੰ ਸੋਝੀ ਆ ਜਾਏ ਨਾ ਵੀ ਅੱਛਾ ਗੁਰਬਾਣੀ ਇਹ ਕਹਿੰਦੀ ਹੈ। ਹੁਣ ਸਾਡੇ ਸਾਹਮਣੇ ਉਦਾਹਰਣ ਹੈ ਭਾਈ ਰਣਜੀਤ ਸਿੰਘ ਦੀ। ਪਹਿਲਾਂ ਵੀ ਉਹ ਪ੍ਰਚਾਰ ਕਰਦਾ ਸੀ, ਕਿਸੇ ਨੇ ਕੁਛ ਨਹੀਂ ਆਖਿਆ, ਪਰ ਜਦੋਂ ਉਹਨੂੰ ਲੱਗਿਆ ਵੀ ਯਾਰ ਜੋ ਕੁਛ ਅੱਜ ਤੱਕ ਮੈਂ ਬੋਲਿਆ ਉਹ ਤੇ ਗੁਰਬਾਣੀ ਦੇ ਅਨੁਕੂਲ ਹੀ ਨਹੀਂ ਸੀ, ਮੈਂ ਤੇ ਐਵੇਂ ਜਵਲੀਆਂ ਮਾਰਦਾ ਰਿਹਾ। ਫਿਰ ਉਹ ਕਹਿੰਦਾ ਵੀ ਨਹੀਂ ਭਾਈ, ਹੁਣ ਜਦੋਂ ਸੋਝੀ ਆ ਗਈ ਨਾ, ਹੁਣ ਦੁਨੀਆਂ ਇੱਧਰ ਦੀ ਉੱਧਰ ਹੋ ਜੇ, ਪਰ ਜੋ ਸੱਚ ਮੈਨੂੰ ਸਮਝ ਆਇਆ ਨਾ ਉਹ ਮੈਂ ਸੱਚ ਦੱਸ ਕੇ ਰਹਿਣਾ, ਭਾਵੇਂ ਮੈਨੂੰ ਕੋਈ ਗੋਲੀ ਮਾਰ ਦੇ। ਕਬੀਰ ਸਾਹਿਬ ਨੇ ਜਦੋਂ ਇਸ ਗੱਲ ਨੂੰ ਜ਼ਿੰਦਗੀ 'ਚ ਲਿਖਿਆ ਨਾ ਹੰਢਾ ਕੇ, ਉਹ ਕਹਿਣ ਲੱਗੇ ਕਬੀਰ ਜਿਹਨੂੰ ਕਿਛੂ ਜਾਣਿਆ ਨਹੀਂ। ਕਹਿੰਦੇ ਜਿਹਨਾਂ ਨੇ ਜ਼ਿੰਦਗੀ 'ਚ ਕੱਖ ਨਹੀਂ ਜਾਣਿਆ ਨਾ, ਕੁਛ ਨਹੀਂ ਪਤਾ ਲੱਗਿਆ, ਸਾਰੀ ਜ਼ਿੰਦਗੀ ਜਿਉ ਲਈ। ਕਬੀਰ ਜਿਹਨੂੰ ਕਿਛੂ ਜਾਣਿਆ ਨਹੀਂ, ਤਿੰਨ ਸੁੱਖ ਨੀਂਦ ਬਿਹਾਏ। ਬੇਫਿਕਰ ਹੋ ਕੇ ਸੌਂਦੇ ਨੇ, ਉਹਨਾਂ ਨੂੰ ਚਿੰਤਾ ਹੀ ਕੋਈ ਨਹੀਂ, ਪਤਾ ਹੀ ਕੱਖ ਨਹੀਂ, ਬਸ ਉੱਤੇ ਪਏ ਨੇ। ਪਰ ਕਹਿਣ ਲੱਗੇ ਹਮੋ ਜੋ ਬੂਝਾ ਬੂਝ ਨਾ ਪੂਰੀ ਪਰੀ ਬੁਲਾਏ। ਕਹਿੰਦੇ ਜਦੋਂ ਤੋਂ ਮੈਨੂੰ ਸੱਚ ਦੀ ਸੋਝੀ ਆਈ ਹੈ ਨਾ, ਮੈਂ ਤੇ ਬੜਾ ਹੀ ਗੱਲ ਪਾ ਲਈ ਆਪਣੇ, ਭਾਵ ਸੱਚ ਬੋਲਣ ਲੱਗ ਪਿਆ। ਹਰ ਬੰਦਾ ਮੇਰੇ ਜ਼ਿੰਦਗੀ ਦਾ ਬੈਰੀ ਬਣ ਗਿਆ, ਮੇਰਾ ਦੁਸ਼ਮਣ ਬਣ ਗਿਆ, ਪੂਰੀ ਪਰੀ ਬੁਲਾਏ, ਬਲਾ ਹੀ ਗੱਲ ਪਾ ਲਈ। ਪਰ ਕਹਿੰਦੇ ਵੀ ਹੁਣ ਪਿੱਛੇ ਨਹੀਂ ਮੁੜ ਹੁੰਦਾ। ਫਿਰ ਇੱਕ ਉਦਾਹਰਣ ਦਿੱਤੀ ਬਾਬੇ ਫਰੀਦ ਨੇ, ਕਹਿੰਦੇ ਦੁਨੀਆਂ ਦੇ ਵਿੱਚ 35 ਮਹਾਂਪੁਰਖ ਜਿਹੜੇ ਹੁਣ ਸਾਡੀ ਜ਼ਿੰਦਗੀ ਦੇ ਵਿੱਚ, 35 ਮਹਾਂਪੁਰਖਾਂ ਦੀ ਬਾਣੀ ਸਾਡੇ ਕੋਲ ਹੈ। ਇਹ ਵਾਰ ਵਾਰ ਇੱਕ ਗੱਲ ਸਾਨੂੰ ਸਮਝਾਉਂਦੇ ਨੇ, ਭਾਈ ਸੱਚ ਵਾਲੇ ਪਾਸੇ ਆ ਜਾ, ਸੱਚ ਨਾਲ ਜੁੜ ਜਾ, ਸੱਚ ਨੂੰ ਜ਼ਿੰਦਗੀ ਵਿੱਚ ਜੂਣਾ ਸ਼ੁਰੂ ਕਰ ਦੇ। ਪਰ ਕਹਿੰਦੇ ਸਾਡਾ ਮਨ ਸ਼ੈਤਾਨੀ ਵਾਲੇ ਪਾਸੇ ਮੁੜਿਆ ਹੋਇਆ। ਤੇ ਬਾਬਾ ਫਰੀਦ ਨੇ ਲਿਖਿਆ, ਫਰੀਦਾ ਕੁਕੇਂਦਿਆਂ ਚਾਂ ਗੇਂਦਿਆਂ ਮੱਤੀ ਦੇਂਦਿਆਂ ਨਿੱਤ, ਜੋ ਸ਼ੈਤਾਨ ਵੰਝਾਇਆ ਸੇ ਕਿੱਤ ਫੇਰ ਹੈ ਚਿੱਤ। ਜਿਹੜਾ ਮਨ ਇੱਕ ਵਾਰੀ ਸ਼ੈਤਾਨੀ ਵਾਲੇ ਪਾਸੇ ਮੁੜ ਗਿਆ ਨਾ, ਕਹਿੰਦੇ ਬਸ ਉਹ ਫਿਰ ਚਿੱਤ ਉਸ ਪਾਸੇ ਤੋਂ ਮੋੜਨਾ ਨਹੀਂ ਚਾਹੁੰਦਾ, ਹੋਰ ਵੱਧਦਾ ਚਲਾ ਜਾਂਦਾ ਹੈ, ਗੁਰੂ ਦੀ ਮੱਤ ਲੈਣ ਵਾਸਤੇ ਤਿਆਰ ਨਹੀਂ ਹੁੰਦਾ। ਤੇ ਬਾਣੀ ਵਿੱਚ ਜਦੋਂ ਕਬੀਰ ਸਾਹਿਬ ਨੇ ਇਹ ਜ਼ਿਕਰ ਕੀਤਾ, ਪ੍ਰੇਮ ਪਲੀਤਾ ਸੁਰਤ ਹਵਾਈ, ਹਵਾਈ ਕਿਹਨੂੰ ਕਹਿੰਦੇ ਨੇ? ਜਿਹੜੀ ਆਤਿਸ਼ਬਾਜ਼ੀ ਅਸੀਂ ਉੱਤੇ ਅਸਮਾਨ ਦੇ ਵਿੱਚ ਛੱਡਦੇ ਹਾਂ। ਕਬੀਰ ਸਾਹਿਬ ਕਹਿੰਦੇ ਤੇਰੇ ਅੰਦਰ ਗੁਰੂ ਦੇ ਪਿਆਰ ਦੀ, ਇਹਦੇ ਸੱਚ ਦੀ ਚੰਗਿਆੜੀ ਜਿਸ ਦਿਨ ਲੱਗ ਗਈ ਨਾ, ਤੇਰੀ ਸੁਰਤ ਹਵਾਈ ਬਣ ਜਾਏਗੀ, ਤੈਨੂੰ ਬਾਹਰੀ ਹਵਾਈਆਂ ਚਲਾਉਣ ਦੀ ਲੋੜ ਨਹੀਂ ਪੈਣੀ, ਤੈਨੂੰ ਬਾਹਰੋਂ ਇੱਦਾਂ ਦੇ ਪਖੰਡ ਕਰਨ ਦੀ ਲੋੜ ਨਹੀਂ ਪੈਣੀ। ਸੁਰਤ ਹਵਾਈ, ਤੇਰੀ ਸੋਚ ਇੰਨੀ ਉੱਚੀ ਹੋ ਜਾਏਗੀ, ਫਿਰ ਤੂੰ ਬਾਹਰੀ ਤੌਰ ਤੇ ਪੋਲਿਊਸ਼ਨ ਕਰਨ ਵਾਲੇ ਗੋਲੇ ਨਹੀਂ ਚਲਾਏਗਾ, ਫਿਰ ਕੀ ਕਰੇਗਾ? ਗੋਲਾ ਗਿਆਨ ਚਲਾਇਆ, ਗਿਆਨ ਦਾ ਗੋਲਾ ਚਲਾਉਣ ਦੀ ਗੱਲ ਕੀਤੀ ਗੁਰਬਾਣੀ ਨੇ। ਅਸੀਂ ਤੇ ਬਾਹਰੋਂ ਆਹ ਬੰਬ ਵਜਾ ਵਜਾ ਕੇ ਖੁਸ਼ ਹੋ ਕੇ ਦੋ ਕੁ ਦਿਨ ਘਰ ਬਹਿ ਜਾਂਦੇ ਹਾਂ, ਬਾਣੀ ਕਹਿੰਦੀ ਗਿਆਨ ਦਾ ਗੋਲਾ ਜਿਸ ਦਿਨ ਫਟੇਗਾ ਨਾ, ਬਸ ਸਾਰੇ ਪਖੰਡ ਕਰਮ ਕਾਂਡ ਤਿੱਤਰ ਬਿੱਤਰ ਹੋਣਗੇ। ਤੇ ਜਿਹਨਾਂ ਜਿਹਨਾਂ ਨੂੰ ਗਿਆਨ ਦੀ ਸੱਟ ਲੱਗੇਗੀ ਨਾ, ਜਦੋਂ ਗੋਲਾ ਫਟਦਾ, ਜਾਂ ਗੋਲੀ ਚੱਲਦੀ ਆ ਉਹਦੇ ਚੋਂ ਸ਼ਰਰੇ ਨਿਕਲਦੇ ਨੇ ਜਦੋਂ ਲੱਗਦੇ ਨੇ ਨਾ ਜਿਹਦੇ ਜਿਹਦੇ ਤੇ ਲਹੂ ਲੁਹਾਣ ਕਰ ਦਿੰਦੇ ਨੇ। ਬਸ ਜਦੋਂ ਗਿਆਨ ਦੀਆਂ ਵਿਚਾਰਾਂ ਝੂਠ ਦੇ ਸਰੀਰ ਦੇ ਉੱਤੇ ਵੱਜਣਗੀਆਂ ਨਾ, ਜਦੋਂ ਉਹਨਾਂ ਦੇ ਦੱਸੇ ਹੋਏ ਕਰਮ ਕਾਂਡਾਂ ਨੂੰ ਲੀਰੋ ਲੀਰ ਕਰਕੇ ਤਾਰੋ ਤਾਰ ਕਰਕੇ ਉਹਨਾਂ ਨੂੰ ਸੰਸਾਰ ਵਿੱਚ ਨੰਗਾ ਕਰਨਗੀਆਂ ਨਾ, ਫਿਰ ਉਹਨਾਂ ਨੂੰ ਬੜੀ ਤਕਲੀਫ ਹੋਏਗੀ ਵੀ ਅੱਛਾ ਇਹ ਤੇ ਸਾਡੇ ਉੱਤੇ ਸਾਡੇ ਧਰਮ ਤੇ ਹਮਲਾ ਹੋ ਗਿਆ, ਫਿਰ ਇਉਂ ਪੇਸ਼ ਕਰਨਗੇ। ਪਰ ਕਬੀਰ ਸਾਹਿਬ ਕਹਿੰਦੇ ਗੋਲਾ ਗਿਆਨ ਚਲਾਇਆ, ਕਹਿੰਦੇ ਮੈਂ ਗਿਆਨ ਦਾ ਐਸਾ ਗੋਲਾ ਚਲਾਇਆ ਵੀ ਮੇਰੀ ਜ਼ਿੰਦਗੀ ਦੇ ਵਿੱਚ ਸੋਝੀ ਆ ਗਈ, ਮੈਨੂੰ ਚਾਨਣ ਹੋ ਗਿਆ ਵੀ ਇਸ ਢੰਗ ਦੇ ਨਾਲ ਇਹਨਾਂ ਵਿਕਾਰਾਂ ਨੂੰ ਜਿੱਤਿਆ ਜਾ ਸਕਦਾ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਏਕੈ ਚੋਟ ਸਜਾਇਆ। ਕਹਿੰਦੇ ਜਦੋਂ ਮੈਂ ਆਪਣੇ ਮਾਲਕ ਦੀ ਜੋਤ ਉਹਦੀ ਸੁਰਤ ਉਹਦੀ ਵਿਚਾਰ ਆਪਣੀ ਜ਼ਿੰਦਗੀ 'ਚ ਦੇਖ ਲਈ ਨਾ, ਬਸ ਇੱਕੋ ਹੀ ਚੋਟ ਲੱਗੀ, ਫਿਰ ਮੈਨੂੰ ਬਾਰ ਬਾਰ ਚੋਟ ਮਾਰਨ ਦੀ ਜ਼ਰੂਰਤ ਨਹੀਂ ਪਈ, ਮੈਨੂੰ ਸੁਨਿਆਰੇ ਵਾਂਗੂ ਠੱਕ ਠੱਕ ਕਰਨ ਦੀ ਲੋੜ ਨਹੀਂ ਪਈ। ਲੁਹਾਰ ਦੀ ਐਸੀ ਇੱਕੋ ਵਾਰੀ ਸੱਟ ਲੱਗੀ, ਮੇਰਾ ਮਨ ਜਿੰਨਾ ਵਿਕਾਰਾਂ ਵਾਲੇ ਪਾਸੇ ਮੁੜਿਆ ਹੋਇਆ ਸੀ, ਕਰਮ ਕਾਂਡੀ ਸੀ, ਇੱਕੋ ਹੀ ਚੋਟ ਭਾਵ ਇੱਕੋ ਹੀ ਸਿੱਖਿਆ ਦੇ ਨਾਲੇ ਮੁੜ ਕੇ ਗੁਰੂ ਵਾਲੇ ਪਾਸੇ ਆ ਗਿਆ। ਇੱਕ ਹੈ ਚੋਟ ਸਜਾਇਆ, ਫਿਰ ਕਹਿਣ ਲੱਗੇ ਲੜਾਈ ਕਿੱਦਾਂ ਹੋਈ? ਕਹਿੰਦੇ ਲੜਾਈ ਮੈਂ ਕੀਤੀ, ਸਤ ਸੰਤੋਖ ਲੈ ਲਰਨੇ ਲਾਗਾ, ਕਾਮ ਕਿਵਾਰੀ ਦੁੱਖ ਸੁੱਖ ਦਰਬਾਨੀ ਪਾ ਪੁੰਨ ਦਰਵਾਜ਼ਾ। ਇਹਨਾਂ ਦੇ ਨਾਲ ਲੜਾਈ ਕਿਹਦੇ ਨਾਲ ਕਿੱਦਾਂ ਕੀਤੀ ਜਾ ਸਕਦੀ? ਕਹਿੰਦੇ ਸੱਤ ਤੇ ਸੰਤੋਖ ਨਾਲ ਹੀ ਲੜਿਆ ਜਾ ਸਕਦਾ। ਸੱਚਾਈ ਤੇਰੀ ਜ਼ਿੰਦਗੀ 'ਚ ਹੋਏ, ਜੇ ਸੱਚਾਈ ਹੋਏਗੀ ਸੰਤੋਖ ਹੋਏਗਾ ਨਾ, ਫਿਰ ਤੂੰ ਇਹਨਾਂ ਤੋਂ ਡਰੇਗਾ ਨਹੀਂ। ਸੱਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜ਼ਾ। ਕਹਿੰਦੇ ਦੋਏ ਜਿਹੜੇ ਪਾਪ ਪੁੰਨ ਦੇ ਦਰਵਾਜ਼ੇ ਲੱਗੇ ਸੀ ਨਾ, ਮੈਂ ਇਹਨਾਂ 'ਚੋਂ ਬਾਹਰ ਨਿਕਲ ਕੇ ਆ ਗਿਆ, ਕਿਉਂਕਿ ਮੈਨੂੰ ਸਮਝ ਲੱਗ ਗਈ ਵੀ ਪਾਪ ਕੀ ਹੈ ਤੇ ਪੁੰਨ ਕੀ ਹੈ, ਮੈਂ ਉਹ ਚੱਕਰਾਂ 'ਚੋਂ ਬਾਹਰ ਨਿਕਲ ਗਿਆ। ਤੋਰੇ ਦੋਏ ਦਰਵਾਜ਼ਾ, ਤੇ ਕਹਿਣ ਲੱਗੇ ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ। ਇਹ ਸਾਰਾ ਕੁਝ ਹੋਇਆ ਕਿੱਦਾਂ, ਕਿੱਦਾਂ ਸਮਝ ਲੱਗੀ ਮੈਨੂੰ? ਕਹਿੰਦੇ ਸਤ ਸੰਗਤ ਵਿੱਚ ਬੈਠ ਕੇ ਗੁਰੂ ਦੇ ਬਚਨਾਂ ਦੀ ਕਿਰਪਾ ਦੇ ਰਾਹੀਂ, ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕੜਿਓ ਗੜਕੋ ਰਾਜਾ। ਕਹਿੰਦੇ ਜਿਹੜਾ ਮਨ ਆਕੀ ਹੋਇਆ ਫਿਰਦਾ ਸੀ ਨਾ, ਮੈਂ ਇਸ ਮਨ ਨੂੰ ਹੁਣ ਗੁਰੂ ਦੀ ਵਿਚਾਰਧਾਰਾ ਦੇ ਨਾਲ ਕਾਬੂ 'ਚ ਕਰ ਲਿਆ। ਪਕੜਿਓ ਗੜਕੋ ਰਾਜਾ ਭਗਵਤ ਪੀਰ, ਸਖਤ ਸਿਮਰਨ ਕੀ ਕਟੀ ਕਾਲ ਪੈ ਫਾਸੀ, ਦਾਸ ਕਮੀਰ ਚੜਿਓ ਗੜ ਉੱਪਰ ਰਾਜ ਲਿਓ ਅਵਨਾਸੀ। ਕਹਿੰਦੇ ਕਬੀਰ ਹੁਣ ਇਸ ਮਨ ਤੇ ਸਵਾਰੀ ਕਰਦਾ, ਭਾਵ ਇਹਨੂੰ ਆਪਣੇ ਕਾਬੂ 'ਚ ਕਰ ਲਿਆ, ਮੈਂ ਹੁਣ ਇਹਨੂੰ ਸੱਜੇ ਖੱਬੇ ਨਹੀਂ ਜਾਣ ਦਿੰਦਾ, ਮੇਰੇ ਮਨ ਦੇ ਵਿੱਚੋਂ ਮੌਤ ਦਾ ਡਰ ਨਿਕਲ ਗਿਆ, ਕਟੀ ਕਾਲ ਪੈ ਫਾਸੀ। ਹੁਣ ਗੁਰਬਾਣੀ ਸਾਨੂੰ ਗਿਆਨ ਸੁਰਤ ਨੂੰ ਹਵਾਈ ਬਣਾਉਣ ਦਾ ਜ਼ਿਕਰ ਕਰਦੀ ਹੈ, ਪਰ ਅਸੀਂ ਕਿਹੜੀਆਂ ਹਵਾਈਆਂ 'ਚ ਪੈ ਗਏ, ਅਸੀਂ ਕਿਹੜੀਆਂ ਬੰਬਾਂ ਗੋਲੀਆਂ 'ਚ ਪੈ ਗਏ, ਉਹਨਾਂ ਨੂੰ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ। ਪਰ ਜਦੋਂ ਅਸੀਂ ਬਾਣੀ ਪੜ੍ਹਨ ਵਾਲੇ ਜਦੋਂ ਇਹ ਸ਼ਬਦ ਪੜ੍ਹਾਂਗੇ ਬਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਫਿਰ ਜਦੋਂ ਆਪਾਂ ਪੜ੍ਹਾਂਗੇ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤਾਬਾਂ ਕੁਦਰਤ ਸਰਬ ਵਿਚਾਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ। ਕਹਿੰਦੇ ਮਾਲਕ ਜੀ ਇਹ ਸਾਰੀ ਕੁਦਰਤ ਤੇਰੀ ਹੈ, ਤੇ ਜੇ ਉਹਦੀ ਕੁਦਰਤ ਬਣਾਈ ਹੋਈ ਨੂੰ ਅਸੀਂ ਗਧਲਾ ਕਰਾਂਗੇ ਫਿਰ ਗੁਰਮਤਿ ਦੇ ਵਿੱਚ ਅਸੀਂ ਸਿੱਖੀ ਦੀ ਪਦਵੀ ਤੇ ਕਿੱਥੇ ਪਹੁੰਚ ਸਕਦੇ ਹਾਂ? ਅਸੀਂ ਤੇ ਇੱਥੇ ਬਾਹਰ ਹੀ ਖੜੇ ਹਾਂ। ਤੇ ਜਦੋਂ ਇਹਨਾਂ ਹਵਾਲੇ ਦੇ ਕੇ ਇੱਕ ਸਾਖੀ ਆਮ ਕਰਕੇ ਸੁਣਾਈ ਜਾਂਦੀ ਹੈ, ਮੈਂ 2 ਮਿੰਟ ਦੇ ਵਿੱਚ ਉਹ ਵਿਚਾਰ ਕਰਾਂ। ਜਦੋਂ ਭਾਈ ਮਨੀ ਸਿੰਘ ਦਾ ਜ਼ਿਕਰ ਆਉਂਦਾ ਨਾ ਇਹਨਾਂ ਦਿਨਾਂ ਦੇ ਵਿੱਚ, ਵੀ ਉਹਨਾਂ ਨੇ ਜਦੋਂ ਦੀਵਾਲੀ ਤੇ ਇਕੱਠ ਕੀਤਾ ਸਾਰੇ ਖਾਲਸੇ ਨੂੰ ਇਕੱਤਰ ਕੀਤਾ, ਉਹਨਾਂ ਦੀ ਸ਼ਹੀਦੀ ਜਿਹੜੀ ਹੈ ਨਾ ਉਹ ਤਾਂ ਦੁਸ਼ਮਣਾਂ ਨੇ ਕੀਤੀ ਵੀ ਉਹਨਾਂ ਨੇ 5000 ਟੈਕਸ ਨਹੀਂ ਦਿੱਤਾ ਸੀ ਉਹਨਾਂ ਨੂੰ। ਇਹ ਤੇ ਇਹ ਗੱਲ ਹੋ ਗਈ ਵੀ ਜੇ ਕਿਸੇ ਨੇ ਬਿਜਲੀ ਦਾ ਪਾਣੀ ਦਾ ਬਿੱਲ ਨਹੀਂ ਭਰਿਆ ਉਹਨੂੰ ਫਾਂਸੀ ਟੰਗ ਦਿਓ, ਇੱਦਾਂ ਦੀ ਗੱਲ ਨਹੀਂ। ਉਹ ਇੱਕ ਬਹਾਨਾ ਸੀ, ਕਿਉਂਕਿ ਤੁਸੀਂ ਦੇਖੋ ਭਾਈ ਮਨੀ ਸਿੰਘ ਤੋਂ ਬਾਅਦ ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਿਓ, ਗੁਰਬਾਣੀ ਦੀ ਸੋਝੀ ਕਰਾਉਣ ਵਾਲੇ ਤੇ ਗੁਰਬਾਣੀ ਦੀ ਵਿਆਖਿਆ ਕਰਨ ਵਾਲੇ ਉਸ ਟਾਈਮ ਦੇ ਇੱਕੋ ਇੱਕ ਸਿੱਖ ਬਾਕੀ ਰਹਿੰਦੇ ਸਨ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਹੈੱਡ ਗ੍ਰੰਥੀ ਦੀ ਸੇਵਾ ਵੀ ਨਿਭਾ ਰਹੇ ਸੀ ਤੇ ਨਾਲ ਗੁਰਬਾਣੀ ਨੂੰ ਸੁਚੱਜੇ ਢੰਗ ਦੇ ਨਾਲ ਸੰਗਤਾਂ ਦੇ ਨਾਲ ਸਾਂਝਾ ਕਰਦੇ ਸੀ। ਉਹਨਾਂ ਨੇ 5000 ਕਰਕੇ ਨਹੀਂ ਬਲਕਿ ਉਹ ਥੰਮ ਜਿਹੜਾ ਗੁਰਬਾਣੀ ਦਾ ਪ੍ਰਚਾਰ ਬੜੀ ਦ੍ਰਿੜਤਾ ਦੇ ਨਾਲ ਸੰਗਤਾਂ ਦੇ ਵਿੱਚ ਪਹੁੰਚਾ ਰਿਹਾ ਸੀ, ਉਸ ਥੰਮ ਨੂੰ ਡੇਗਣ ਦਾ ਇਹ ਪਲਾਨ ਕੀਤਾ ਸੀ, ਨਾ ਕਿ ਕੋਈ 5000 ਕਰਕੇ ਕਿਸੇ ਦੀ ਸ਼ਹਾਦਤ ਹੋਈ ਸੀ ਵੀ 5 ਸਿੱਖਾਂ ਵਾਸਤੇ। ਦੇਖੋ ਤੁਸੀਂ ਭਾਈ ਮਨੀ ਸਿੰਘ ਦਾ ਜੀਵਨ ਬਹੁਤਾ ਇੰਪੋਰਟੈਂਟ ਹੈ ਕਿ 5000 ਦੇਣੇ ਇੰਪੋਰਟੈਂਟ ਨੇ? 5000 ਤੇ ਰਕਮ ਹੀ ਕੁਛ ਨਹੀਂ। ਜਦੋਂ ਦੇਖੋ ਲਾਹੌਰ ਦੇ ਵਿੱਚ ਗੁਰੂ ਅਰਜਨ ਸਾਹਿਬ ਜਾ ਕੇ ਜਦੋਂ ਹਜ਼ਾਰਾਂ ਹੀ ਬੰਦਿਆਂ ਦੀ ਉੱਥੇ ਲੱਖਾਂ ਹੀ ਬੰਦਿਆਂ ਦੀ ਸੇਵਾ ਕਰਦੇ ਨੇ, ਕਿੰਨਾ ਜਿਹੜਾ ਦਸਵੰਧ ਸੀ ਉੱਥੇ ਜਾ ਕੇ ਗੁਰੂ ਪਾਤਸ਼ਾਹ ਨੇ ਲਾਇਆ, ਤੇ ਕੀ ਭਾਈ ਮਨੀ ਸਿੰਘ ਵਾਸਤੇ ਸਿੱਖ ਕੌਮ ਨੂੰ ਅਵੇਸਲਾ ਕਰ ਦਿੱਤਾ ਵੀ 5000 ਨਹੀਂ ਦੇ ਸਕੇ? ਲੈ ਦੇਖੋ ਹੱਦ ਹੋ ਗਈ, ਗੱਲ 5000 ਦੀ ਨਹੀਂ ਸੀ। ਉਹਨਾਂ ਨੂੰ ਤਾਂ ਭਾਵੇਂ ਤੁਸੀਂ 5000 ਦੇ ਵੀ ਦਿੰਦੇ ਤਾਂ ਵੀ ਉਹਨਾਂ ਨੇ ਭਾਈ ਮਨੀ ਸਿੰਘ ਨੂੰ ਸ਼ਹੀਦ ਕਰਨਾ ਹੀ ਕਰਨਾ ਸੀ, ਕਿਉਂਕਿ ਇਹ ਮੌਕਾ ਉਹ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੁੰਦੇ ਸੀ, ਕਿਉਂਕਿ ਭਾਈ ਮਨੀ ਸਿੰਘ ਐਸੇ ਥੰਮ ਸੀ ਜਿਹੜੇ ਅਗਾਂਹ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਤਿਆਰ ਕਰਨ ਦਾ ਜਿਹੜਾ ਜ਼ਰੀਆ ਸੀ ਉਹਨਾਂ ਨੇ ਖਤਮ ਕੀਤਾ ਵੀ ਗੁਰਬਾਣੀ ਦਾ ਅੱਗੇ ਪ੍ਰਸਾਰ ਨਾ ਹੋ ਸਕੇ। ਭਾਈ ਮਨੀ ਸਿੰਘ ਤੋਂ ਬਾਅਦ ਗੁਰਬਾਣੀ ਦਾ ਕੋਈ ਐਸਾ ਕੰਮ ਇਤਿਹਾਸ ਵਿੱਚੋਂ ਲੱਭ ਕੇ ਦੇਖਿਓ, ਮੇਰੇ ਨਾਲ ਵੀ ਤੁਸੀਂ ਸਾਂਝਾ ਕਰਿਓ, ਜਿਹੜਾ ਭਾਈ ਮਨੀ ਸਿੰਘ ਤੋਂ ਬਾਅਦ ਗੁਰਬਾਣੀ ਦਾ ਕੋਈ ਕਾਰਜ ਜਿੱਦਾਂ ਗੁਰਬਾਣੀ ਦੀ ਉਹ ਵਿਚਾਰ ਲੋਕਾਂ ਤੱਕ ਪਹੁੰਚਾਉਂਦੇ ਸੀ ਕਿਸੇ ਨੇ ਪਹੁੰਚਾਈ ਹੋਵੇ, ਕਿਉਂਕਿ ਉਹਨਾਂ ਨੇ ਉਹ ਥੰਮ ਡੇਗੇ ਹੈ, ਨਾ ਕਿ 5000 ਨੂੰ ਲੈ ਕੇ ਬਹਾਨਾ ਬਣਾਇਆ, ਇੱਦਾਂ ਦਾ ਬਹਾਨਾ ਨਹੀਂ। ਕਿਉਂਕਿ ਜਦੋਂ ਵੈਰੀ ਹੋ ਜਾਏ ਨਾ ਕੋਈ, ਫਿਰ ਉਹ ਭਾਵੇਂ ਤੁਸੀਂ ਜਿੰਨੇ ਮਰਜ਼ੀ ਠੀਕ ਹੋ, ਉਹਦਾ ਮਕਸਦ ਹੁੰਦਾ ਤੁਹਾਨੂੰ ਖਤਮ ਕਰਨਾ ਵੀ ਇਹ ਬੰਦਾ ਮੈਨੂੰ ਨਜ਼ਰ ਨਹੀਂ ਆਉਣਾ ਚਾਹੀਦਾ। ਇਸ ਕਰਕੇ ਜੇ ਕੋਈ ਆਪਾਂ ਇੱਦਾਂ ਦਾ ਸਮਾਗਮ ਮਨਾ ਰਹੇ ਹਾਂ, ਗੁਰਬਾਣੀ ਨੇ ਸਾਨੂੰ ਗੁਰੂ ਦੀ ਸੋਝੀ ਦਾ ਦੀਵਾ ਜਗਾਉਣ ਦੀ ਗੱਲ ਆਖੀ, ਪਰ ਅਸੀਂ ਕਿਹੜੇ ਦੀਵੇ ਜਗਾਈ ਜਾਂਦੇ ਹਾਂ? ਇਹ ਅੱਜ ਦੇਖਣ ਦੀ ਲੋੜ ਹੈ ਵੀ ਸ਼ਾਮਾਂ ਨੂੰ ਅੱਜ ਦੇਖਦੇ ਹਾਂ, ਆਪਣੇ ਮਨਾਂ 'ਚ ਝਾਤੀ ਮਾਰ ਲਿਓ ਜਿੰਨੇ ਅਸੀਂ ਬੈਠੇ ਹਾਂ ਵੀ ਕਿਹੜਾ ਕਿਹੜਾ ਜਗਾਉਂਦਾ ਅਤੇ ਕਿਹੜਾ ਕਿਹੜਾ ਨਹੀਂ ਜਗਾਉਂਦਾ। ਜੇ ਜਗਾਉਣਾ ਹੁਣੇ ਹੀ ਜਗਾ ਕੇ ਜਾਇਓ ਵੀ ਗੁਰੂ ਜੀ ਅੱਜ ਤੋਂ ਬਾਅਦ ਤੇਰੀ ਸੋਝੀ ਮੇਰੀ ਜ਼ਿੰਦਗੀ ਦਾ ਦੀਵਾ ਹੋਏਗੀ, ਇਹ ਦੀਵੇ ਨੂੰ ਕੋਈ ਬੁਝਾ ਨਹੀਂ ਸਕੇਗਾ। ਪਰ ਜਿਹੜਾ ਸ਼ਾਮਾਂ ਨੂੰ ਜਗਾਉਂਗੇ ਉਹ ਤੇ 2 ਘੰਟੇ ਵੀ ਨਹੀਂ ਨਿਕਲਣੇ, ਨਾਲ ਦੀ ਨਾਲ ਹੀ ਬੁੱਝ ਜਾਣਾ, ਨਾਲ ਹੀ ਨਾਲ ਕਿਸੇ ਨੇ ਚੁੱਕ ਕੇ ਬਿੰਨ 'ਚ ਸੁੱਟ ਦੇਣਾ। ਇਹ ਨਹੀਂ ਦੀਵਾ, ਦੀਵਾ ਗੁਰੂ ਦੇ ਗਿਆਨ ਦਾ, ਗੁਰੂ ਦੀ ਸੋਝੀ ਦਾ ਜਗਾਈਏ ਤਾਂ ਕਿ ਸਾਡੇ ਜੀਵਨ ਵਿੱਚ ਵਹਿਮਾਂ ਭਰਮਾਂ ਕਰਮ ਕਾਂਡਾਂ ਤੋਂ ਚਾਨਣ ਹੋ ਕੇ ਅਸੀਂ ਗੁਰੂ ਦੀ ਵਿਚਾਰਧਾਰਾ ਦੇ ਵਿੱਚ ਜੀ ਸਕੀਏ, ਇਹਨਾਂ ਗੱਲਾਂ ਤੋਂ ਬਾਹਰ ਆਈਏ, ਬੰਧਨਾਂ ਤੋਂ ਬਾਹਰ ਆਈਏ, ਤਾਂ ਕਿ ਅਸੀਂ ਗੁਰੂ ਦੇ ਬੰਧਨ 'ਚ ਪੈ ਕੇ ਗੁਰੂ ਦੇ ਅਨੁਸਾਰੀ ਜੀਵਨ ਬਤੀਤ ਕਰੀਏ। ਐਸਾ ਦੀਵਾ ਨੀਰ ਤਰਾਏ ਜਿੱਤ ਦੀਵੈ ਸਭ ਸੋਝੀ ਪਾਏ, ਸਾਰੀ ਸੋਝੀ ਸਾਡੀ ਜ਼ਿੰਦਗੀ 'ਚ ਆ ਜਾਏ ਤਾਂ ਕਿ ਸਾਡਾ ਇਹ ਜੀਵਨ ਸੋਹਣਾ ਬਣ ਜਾਏ। ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖਿਮਾ। ਔਰ ਇਹਦੇ ਨਾਲ ਦੀ ਨਾਲ ਜਿਹੜੀ ਵਿਚਾਰ ਸਾਡੀ ਚੱਲਦੀ ਸੀ, ਕਾਗਜ਼ ਨੂੰ ਗੁਰੂ ਪਾਤਸ਼ਾਹ ਨੇ ਇੰਨਾ ਹੀ ਮਹਾਨਤਾ ਨਹੀਂ ਦਿੱਤੀ ਜਿੰਨੀ ਕਾਗਜ਼ ਦੇ ਉੱਤੇ ਲਿਖੇ ਹੋਏ ਸ਼ਬਦਾਂ ਨੂੰ ਦਿੱਤੀ ਹੈ, ਵੀ ਉਹ ਤੇਰੀ ਜ਼ਿੰਦਗੀ ਦਾ ਆਧਾਰ ਬਣ ਗਏ ਨਾ। ਇਸ ਸ਼ਬਦ ਦੀ ਕੋਈ ਬੇਅਦਬੀ ਨਹੀਂ ਕਰ ਸਕਦਾ, ਤੂੰ ਬੇਅਦਬੀ ਕਰ ਰਿਹਾ ਜਦੋਂ ਤੂੰ ਗੁਰੂ ਦੀ ਗੱਲ ਨਹੀਂ ਮੰਨਦਾ। ਇਹ ਸਭ ਤੋਂ ਵੱਡੀ ਬੇਅਦਬੀ ਤਾਂ ਤੂੰ ਕਰ ਰਿਹਾ ਜਦੋਂ ਤੂੰ ਉਹਦੇ ਕਹੇ ਅਨੁਸਾਰ ਤੁਰਦਾ ਨਹੀਂ। ਪਰ ਸਭ ਤੋਂ ਵੱਡੀ ਬੇਅਦਬੀ ਇਹ ਸੀ ਵੀ ਅਸੀਂ ਗੁਰੂ ਦੀ ਗੱਲ ਨੂੰ ਨਾ ਮੰਨ ਕੇ ਆਪਣੀ ਮਨਮਰਜ਼ੀ ਕਰਦੇ ਹਾਂ। ਪਰ ਸਤਿਕਾਰ ਗੁਰੂ ਦਾ ਕੀ ਹੈ? ਇਹ ਬਾਹਰੀ ਤੌਰ 'ਤੇ ਸਤਿਕਾਰ ਬਣਦਾ, ਪਰ ਸਭ ਤੋਂ ਵੱਡਾ ਸਤਿਕਾਰ ਕੀ ਹੈ? ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਗੁਰੂ ਦੇ ਕਹੇ ਅਨੁਸਾਰ ਤੁਰਦਾ, ਅਸਲੀ ਸਤਿਕਾਰ ਤਾਂ ਉਹ ਹੈ ਜ਼ਿੰਦਗੀ ਦੇ ਵਿੱਚ, ਪਰ ਉਹ ਅਸੀਂ ਗਵਾਇਆ ਹੋਇਆ। ਅਸੀਂ ਇਸ ਸਤਿਕਾਰ ਨੂੰ ਮੋੜ ਕੇ ਲਿਆਈਏ, ਇਹਨਾਂ ਗੱਲਾਂ 'ਚੋਂ ਨਿਕਲੀਏ। ਭੜਕਾਹਟ ਦੇ ਵਿੱਚ ਜਿਹੜੇ ਲੋਕਾਂ ਨੂੰ ਪਾਇਆ ਜਾਂਦਾ, ਉਹਨਾਂ ਨੂੰ ਇਸ ਗੱਲ ਨੂੰ ਸਮਝਾਈਏ ਵੀ ਗੁਰਬਾਣੀ ਦੀ ਜਿਹੜੀ ਬੇਅਦਬੀ ਹੈ ਭਾਈ, ਉਹ ਇਸ ਢੰਗ ਦੇ ਨਾਲ ਨਹੀਂ ਹੋ ਸਕਦੀ ਜਿੱਦਾਂ ਤੁਸੀਂ ਕਰਕੇ ਦੇਖ ਲਈ। ਗੁਰਬਾਣੀ ਦੀ ਬੇਅਦਬੀ ਤਾਂ ਅਸੀਂ ਕਰ ਰਹੇ ਹਾਂ ਜਿਨ੍ਹਾਂ ਨੂੰ ਪਤਾ ਹੁੰਦੇ ਹੋਏ ਵੀ ਗੁਰੂ ਦੀ ਗੱਲ ਮੰਨਣਾ ਗੁਰੂ ਦਾ ਸਤਿਕਾਰ ਹੈ ਅਤੇ ਗੁਰੂ ਦੀ ਗੱਲ ਨਾ ਮੰਨਣਾ ਗੁਰੂ ਦਾ ਨਿਰਾਦਰ ਹੈ। ਇਹ ਗੱਲ ਨੂੰ ਅਸੀਂ ਜ਼ਿੰਦਗੀ 'ਚ ਸਮਝੀਏ ਅਤੇ ਗੁਰੂ ਦੇ ਸ਼ਬਦ ਨੂੰ ਕਮਾਉਣ ਵਾਲੇ ਪਾਸੇ ਤੁਰੀਏ, ਤਾਂ ਸਾਡੀ ਜ਼ਿੰਦਗੀ ਕੁਝ ਸੱਚੇ ਖੱਬੇ ਤੋਂ ਨਿਕਲ ਕੇ ਗੁਰੂ ਦੀ ਬਾਣੀ ਵਾਲੇ ਪਾਸੇ ਆ ਸਕਦੀ ਹੈ। ਇੰਨੇ ਕੁ ਵਿਚਾਰ ਆਪ ਜੀ ਨੇ ਪ੍ਰਵਾਨ ਕਰਨੇ ਹੋਈਆਂ ਭੁੱਲਾਂ ਦੀ ਖਿਮਾ। ਪਿਆਰ ਸਹਿ ਦਿਓ ਅਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ